ਵਾਹਿਗੁਰੂ ਸਾਹਿਬ ਜੀ। ਆਸਾ ਮਨ ਮੇਰੋ ਗਾਜ, ਜਿਹਬਾ ਮੇਰੀ ਕਾਤੀ, ਮਾਪ ਮਾਪ ਕਾਟਾ ਜਮ ਕੀ ਫਾਸੀ, ਮਨ ਮੇਰੋ ਗਾਜ, ਜਿਹਬਾ ਮੇਰੀ ਕਾਤੀ। ਮਾਪ ਮਾਪ ਕਾਟਾ ਜਮ ਕੀ ਫਾਸੀ, ਕਹਾ ਕਰੋ ਜਾਤੀ, ਕਹੇ ਕਰੋ ਪਾਤੀ, ਰਾਮ ਕੋ ਨਾਮ ਜਪਾਉ ਦਿਨ ਰਾਤੀ, ਰਹਾਉ ਰੰਗਨ ਰੰਗਾਉ ਸੀਵਨ ਸੀਵਾ, ਰਾਮ ਨਾਮ ਬਿਨ ਕਰੀ ਨਾ ਜੀਵਾ, ਭਗਤ ਕਰੋ ਹਰ ਕੇ ਗੁਣ ਗਾਵਾ, ਆਠ ਪੈਰ ਆਪਣਾ ਖਸਮ ਧਿਆਵਾ, ਸੋਇਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸੌ ਲਾਗਾ, ਸੋਇਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸੌ ਲਾਗਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿਦ ਆਲਮ ਮਿੱਠ ਬੋਲੜੇ ਸੱਜਣ ਸਵਾਮੀ ਸੁਜਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰਾਂ ਨੇ ਆਪਣੀ ਮਹਾਨ ਕਿਰਪਾ ਕੀਤੀ, ਜਿਸ ਨੂੰ ਦਿਆਲ ਹੋਵਾ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰਾਂ ਨੇ ਹੁਕਮਨਾਮਾ ਮੁੱਖ ਵਾਕ ਬਖਸ਼ਿਸ਼ ਕੀਤਾ। ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ, ਕਹਿ ਕਰੋ ਜਾਤੀ, ਕਹਿ ਕਰੋ ਪਾਤੀ, ਆਰਾਮ ਕੋ ਨਾਮ ਜਪੋ ਦਿਨ ਰਾਤੀ। ਪਹਿਲੀ ਪੰਕਤੀ ਦੇ ਵਿੱਚ ਜੋ ਜਾਤੀ ਲਫ਼ਜ਼ ਆਇਆ ਗੁਰਮੁਖ ਪਿਆਰਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਪ੍ਰਕਾਰ ਦੇ ਨਾਲ ਇਹ ਸ਼ਬਦ ਜਿਹੜਾ ਆ ਅੰਕਿਤ ਕੀਤਾ ਹੋਇਆ ਆ, ਅਰਥ ਇਹਦੇ ਵੱਖਰੇ ਵੱਖਰੇ ਨੇ। ਰਵਿਦਾਸ ਭਗਤ ਜੀ ਸੋਠ ਰਾਗ ਦੇ ਵਿੱਚ ਜਿਹੜੀ ਬਖਸ਼ਿਸ਼ ਕਰਦੇ ਨੇ ਉੱਥੇ ਜਿਹੜਾ ਇਹ ਜਾਤੀ ਲਫ਼ਜ਼ ਆਇਆ ਆ ਉਹਦਾ ਅਰਥ ਹੈ ਯਾਤਰੂ। ਜੋ ਤੁਮ ਤੀਰਥ ਤੋ ਹਮ ਜਾਤੀ, ਭਾਵ ਜੇ ਤੂੰ ਪਰਮਾਤਮਾ ਤੀਰਥ ਆ ਤੇ ਮੈਂ ਫਿਰ ਉਸ ਤੀਰਥ ਤੇ ਯਾਤਰਾ ਕਰਨ ਵਾਲਾ ਪ੍ਰਾਣੀ। ਇੱਥੇ ਅਰਥ ਯਾਤਰੂ ਆ। ਧਨਾਸਰੀ ਰਾਗ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਤੇ ਆਪਾਂ ਟੂਕ ਮਾਤਰੀ ਇਸ ਗੱਲ ਦੀ ਵਿਚਾਰ ਕਰਨੀ, ਕਿਉਂਕਿ ਜਿਸ ਗੱਲ ਨੂੰ ਨਾਲ ਲੈ ਕੇ ਤੁਰਨਾ ਪਹਿਲਾਂ ਉਸ ਬਾਰੇ ਸਮਝ ਲਈਏ। ਧਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਸ਼ਬਦ, ਉਸ ਦੀ ਅਖੀਰਲੀ ਪੰਕਤੀ ਦੇ ਵਿੱਚ ਜੋ ਜਾਤੀ ਲਫ਼ਜ਼ ਆਉਂਦਾ ਉਹਦਾ ਅਰਥ ਆ ਜਾਣ ਲੈਣਾ, ਬੁੱਝ ਲੈਣਾ। ਕਹਿੰਦੇ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ। ਇੱਥੇ ਜਾਤੀ ਤੋਂ ਭਾਵ ਆ ਜਾਣ ਲੈਣਾ, ਬੁੱਝ ਲੈਣਾ, ਸਮਝ ਲੈਣਾ। ਇੱਕ ਜਾਤੀ ਤੋਂ ਭਾਵ ਯਾਤਰੂ, ਇੱਕ ਜਾਤੀ ਤੋਂ ਭਾਵ ਗੱਲ ਨੂੰ ਜਾਣ ਲੈਣਾ, ਸਮਝ ਲੈਣਾ। ਤੇ ਇਹ ਜੋ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਹਿ ਕਰੋ ਜਾਤੀ, ਇਸ ਜਾਤੀ ਤੋਂ ਭਾਵ ਆ ਜਿਹੜੀ ਜਾਤ ਪਾਤ ਆ, ਜਿਹਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਜਾਤੀ। ਤਾਂ ਗੁਰਮੁਖ ਪਿਆਰਿਓ, ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਜਾਤ ਤੇ ਪਾਤ ਦੀ ਗੱਲ ਕੀਤੀ ਹੋਈ ਆ। ਹਿੰਦੁਸਤਾਨ ਦੇ ਵਿੱਚ ਸਿਆਣਿਆਂ ਪੁਰਸ਼ਾਂ ਨੇ ਜਦੋਂ ਥੋੜ੍ਹੇ ਕੁ ਜੇ ਲੋਕ ਪੜ੍ਹ ਲਿਖ ਗਏ, ਉਹਨਾਂ ਦੀ ਅਕਲ ਕੁਝ ਸਮਝ ਉਹਨਾਂ ਨੂੰ ਜਦੋਂ ਪ੍ਰਾਪਤ ਹੋਈ, ਉਹਨਾਂ ਨੇ ਕਿੱਤਿਆਂ ਦੇ ਵੱਲ ਵੇਖ ਵੇਖ ਕੇ, ਕੰਮਾਂ ਵੱਲ ਵੇਖ ਵੇਖ ਕੇ ਜਿਹੜੀਆਂ ਸਨ ਜਾਤਾਂ ਪਾਤਾਂ ਬਣਾ ਦਿੱਤੀਆਂ। ਪਹਿਲਾਂ ਉਹਨਾਂ ਨੇ ਵਰਨ ਵੰਡ ਦੇ ਵਿੱਚ ਚਾਰ ਭਾਗਾਂ ਦੇ ਵਿੱਚ ਮਨੁੱਖ ਨੂੰ ਵੰਡਿਆ, ਫਿਰ ਉਹਨਾਂ ਚਾਰ ਭਾਗਾਂ ਦੀਆਂ ਗਾਂਹ ਕਾਟਾਗਰੀਆਂ ਬਣਾਈਆਂ। ਜਿਹੜੇ ਪੜ੍ਹੇ ਲਿਖੇ ਸਿਆਣੇ ਲੋਕ ਸਨ ਉਹ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣ ਲੱਗ ਪਏ, ਜਿਹੜੇ ਥੋੜ੍ਹੇ ਛੱਤਰ ਪੋਲੇ ਵਾਲੇ ਦਲੇਰ ਸਨ ਉਹਨਾਂ ਨੂੰ ਛੱਤਰੀਆਂ ਦੇ ਨਾਮ ਦੇ ਨਾਲ, ਖੱਤਰੀ ਦੇ ਨਾਮ ਦੇ ਨਾਲ ਜਾਣਨਾ ਕੀਤਾ। ਜਿਹੜੇ ਕੋਈ ਹੱਥਾਂ ਦੇ ਨਾਲ ਵਪਾਰ ਕਰਨ ਵਾਲੇ, ਮਿਹਨਤ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਵੈਸ਼ ਦਾ ਨਾਮ ਦੇ ਦਿੱਤਾ, ਤੇ ਜਿਹੜੇ ਨਿਸ਼ਕਾਮ ਸੇਵਕ ਸਨ ਸੇਵਾ ਕਰਨ ਵਾਲੇ ਉਹਨਾਂ ਨੂੰ ਸ਼ੂਦਰ ਦਾ ਨਾਮ ਜਿਹੜਾ ਸੀ ਦੇ ਦਿੱਤਾ। ਬ੍ਰਾਹਮਣ ਨੇ ਆਪਣੇ ਜੁੰਮੇ ਜਿਹੜੇ ਕੰਮ ਸਨ ਉਹ ਲੈ ਲਏ, ਦਾਨ ਕਰਨਾ ਤੇ ਦਾਨ ਕਰਾਉਣਾ, ਵਿੱਦਿਆ ਪੜ੍ਹਨੀ ਤੇ ਵਿੱਦਿਆ ਪੜ੍ਹਾਉਣੀ, ਜੱਗ ਕਰਨਾ ਤੇ ਜੱਗ ਕਰਵਾਉਣਾ, ਇਹ ਛੇ ਕੰਮ ਉਹਨੇ ਆਪਣੇ ਜੁੰਮੇ ਲੈ ਲਏ। ਜਿਹੜੇ ਛੱਤਰੀ ਸਨ ਉਹਨਾਂ ਦੀ ਜ਼ਿੰਮੇਵਾਰੀ ਇਹ ਲਗਾ ਦਿੱਤੀ, ਭਾਈ ਸਾਡਾ ਕਬੀਲਾ, ਸਾਡਾ ਨਗਰ, ਸਾਡਾ ਪਿੰਡ, ਇਹਦੇ ਤੇ ਬਾਹਰੋਂ ਆਣ ਕੇ ਕੋਈ ਹਮਲਾ ਨਾ ਕਰੇ, ਕਬਜ਼ਾ ਨਾ ਕਰੇ, ਸਾਡਾ ਕੋਈ ਮਾਲ ਅਸਬਾਬ ਨਾ ਖੋਹ ਕੇ ਲੈ ਜਾਵੇ, ਤੂੰ ਸਾਡੀ ਰੱਖਿਆ ਕਰਨੀ ਆ। ਉਹਨੂੰ ਛੱਤਰੀ ਦਾ ਨਾਮ ਦੇ ਦਿੱਤਾ। ਇਹਨਾਂ ਦੇ ਵਿੱਚੋਂ ਜਿਹੜਾ ਫਿਰ ਰੋਟੀ ਪਾਣੀ ਦਾ ਪ੍ਰਬੰਧ ਕਰਨ ਵਾਲਾ ਸੀ ਉਹਨੂੰ ਵੈਸ਼ ਦਾ ਨਾਮ ਦੇ ਦਿੱਤਾ, ਤੇ ਜਿਹੜਾ ਇੱਕ ਸ਼ੂਦਰ ਸੀ ਉਹਨੂੰ ਕਹਿ ਦਿੱਤਾ ਤੂੰ ਇਹਨਾਂ ਤਿੰਨਾਂ ਦੀ ਨਿਸ਼ਕਾਮ ਸੇਵਾ ਕਰਨੀ ਆ, ਤੇ ਰੋਟੀ ਪਾਣੀ ਦਾ ਜਿਹੜਾ ਪ੍ਰਬੰਧ ਸੀ ਉਹਦਾ ਵੀ, ਰੋਟੀ ਪਾਣੀ ਦੇ ਪ੍ਰਬੰਧ ਦਾ ਭਾਰ ਜਿਹੜਾ ਸੀ ਉਹ ਵੀ ਵੈਸ਼ ਦੇ ਉੱਤੇ ਹੀ ਪਾ ਦਿੱਤਾ। ਇਹ ਵਰਣ ਵੰਡ ਉਸ ਸਮੇਂ ਤੇ ਬੇਸ਼ੱਕ ਠੀਕ ਹੋਏਗੀ, ਪਰ ਹੌਲੀ ਹੌਲੀ ਇਸ ਵਰਣ ਵੰਡ ਨੇ ਭਰਾ ਨੂੰ ਭਰਾ ਤੋਂ ਦੂਰ ਕਰ ਦਿੱਤਾ। ਗੁਰਮੁਖ ਪਿਆਰਿਓ, ਫਿਰ ਬ੍ਰਾਹਮਣ ਦੇ ਘਰ ਭਾਵੇਂ ਕੋਈ ਅਨਪੜ੍ਹ ਪੈਦਾ ਹੋ ਜਾਵੇ, ਬਿਲਕੁਲ ਬੁੱਧੂ ਪੈਦਾ ਹੋ ਜਾਵੇ, ਉਹ ਤਾਂ ਵੀ ਬ੍ਰਾਹਮਣ ਸਮਝ ਕੇ ਪੂਜਿਆ ਗਿਆ। ਛੱਤਰੀ ਦੇ ਘਰ ਭਾਵੇਂ ਕੋਈ ਡਰਪੋਕ ਪੈਦਾ ਹੋ ਜਾਵੇ, ਕਾਇਰ ਪੈਦਾ ਹੋ ਜਾਵੇ, ਉਹਨੂੰ ਤਾਂ ਵੀ ਛੱਤਰੀ ਸਮਝਿਆ ਗਿਆ। ਵੈਸ਼ ਦੇ ਘਰ ਕੋਈ ਚੰਗਾ ਅਕਲ ਵਾਲਾ ਜੰਮ ਪਵੇ, ਕੋਈ ਬਹਾਦਰ ਜੰਮ ਪਵੇ, ਉਹਨੂੰ ਵੈਸ਼ ਹੀ ਸਮਝਿਆ ਗਿਆ। ਸ਼ੂਦਰ ਦੇ ਵਿੱਚ ਚੰਗਾ ਕੋਈ ਪੜ੍ਹਿਆ ਲਿਖਿਆ ਵਿਦਵਾਨ ਵੀ ਪੈਦਾ ਹੋ ਜਾਵੇ ਤਾਂ ਵੀ ਉਹਨੂੰ ਸ਼ੂਦਰ ਹੀ ਸਮਝਦੇ ਸਨ, ਭਾਵੇਂ ਉਹ ਰਿਖੀ ਬਣ ਜਾਵੇ, ਭਾਵੇਂ ਉਹ ਚੰਗਾ ਭਗਤੀ ਵਾਲਾ ਜੀਵ ਬਣ ਜਾਵੇ। ਹਾਂ, ਬ੍ਰਾਹਮਣ ਨੇ ਇੱਕ ਗੱਲ ਹੋਰ ਵੀ ਸਪਸ਼ਟ ਕਰ ਦਿੱਤੀ ਕਿ ਧਰਮ ਕਰਮ ਦੇ ਸਾਰੇ ਕੰਮ ਜਿਹੜੇ ਉਹ ਬ੍ਰਾਹਮਣ ਹੀ ਕਰੇਗਾ, ਪੂਜਾ ਪ੍ਰਿਸ਼ਟਾ ਅਰਦਾਸਾਂ ਬੇਨਤੀਆਂ ਮਹੂਰਤ ਇਤਿਆਦਿਕ, ਇਹਨੂੰ ਹੋਰ ਕੋਈ ਨਹੀਂ ਕਰ ਸਕਦਾ। ਅੱਜ ਵੀ ਉਹ ਗੱਲ ਸਾਡੇ ਵਿੱਚ, ਬੇਸ਼ੱਕ ਗੁਰੂ ਸਾਹਿਬ ਨੇ ਸਾਡੇ ਵਿੱਚੋਂ ਇਹ ਗੱਲਾਂ ਦੂਰ ਕੀਤੀਆਂ, ਅੱਜ ਵੀ ਸਾਡੇ ਵਿੱਚ ਇਹ ਗੱਲਾਂ ਜਿਹੜੀਆਂ ਪ੍ਰਚਲਿਤ ਨੇ। ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਕਿਸੇ ਗੱਲ ਦੀ ਆਰੰਭਤਾ ਕਰਦੇ ਹਾਂ ਤੇ ਅਸੀਂ ਪੁਜਾਰੀ ਗ੍ਰੰਥੀ ਨੂੰ ਜ਼ਰੂਰ ਆਪਣੇ ਘਰ ਦੇ ਵਿੱਚ ਸੱਦਦੇ ਹਾਂ, ਉਹੋ ਹੀ ਅਰਦਾਸ ਬੇਨਤੀ ਕਰਦਾ, ਉਹੋ ਹੀ ਅਖੰਡ ਪਾਠ ਆਰੰਭ ਕਰਦਾ, ਸਾਰੀ ਜ਼ਿੰਮੇਵਾਰੀ ਉਹਨੂੰ ਸੌਂਪੀ ਗਈ। ਜਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਚਾਰ ਵਰਣ ਇੱਕ ਵਰਣ ਕਰਾਇਆ। ਜਦੋਂ ਛਤਰੀ ਨੂੰ ਲੋੜ ਪੈਂਦੀ ਸੀ ਧਰਮ ਕਰਮ ਦੀ, ਕੋਈ ਪਾਠ ਪੂਜਾ ਦੀ, ਉਹ ਬ੍ਰਾਹਮਣ ਦੇ ਮੂੰਹ ਵੱਲ ਦੇਖਦਾ ਸੀ ਕਿ ਉਹ ਆਵੇ ਤੇ ਮੇਰੇ ਘਰ ਦੇ ਵਿੱਚ ਪਾਠ ਆਣ ਇਤਿਆਦਿ ਕਰੇ, ਅਰਦਾਸਾਂ ਬੇਨਤੀਆਂ ਕਰੇ। ਜਦੋਂ ਬ੍ਰਾਹਮਣ ਨੂੰ ਕੋਈ ਲੁੱਟਣ ਵਾਸਤੇ ਆ ਜਾਂਦਾ ਸੀ, ਬ੍ਰਾਹਮਣ ਉਸ ਵੇਲੇ ਛਤਰੀ ਦੇ ਵੱਲ ਦੇਖਦਾ ਸੀ ਕਿ ਛਤਰੀ ਆਵੇ ਤੇ ਮੈਨੂੰ ਉਹ ਇਹਨਾਂ ਦੇ ਜਰਵਾਣਿਆਂ ਦੇ ਕੋਲੋਂ ਬਚਾਵੇ, ਮੇਰੀ ਧਨ ਸੰਪਦਾ ਦੀ ਰਾਖੀ ਕਰੇ। ਤੇ ਜਦੋਂ ਗੁਰਮੁਖ ਪਿਆਰੇ ਉਹ ਰੋਟੀ ਦੀ ਇਹਨਾਂ ਨੂੰ ਲੋੜ ਪੈਂਦੀ ਸੀ, ਬ੍ਰਾਹਮਣ ਨੂੰ ਵੀ ਤੇ ਇਹਨੂੰ ਛਤਰੀ ਨੂੰ ਵੀ, ਉਦੋਂ ਇਹ ਦੇਖਦੇ ਸਨ ਵੈਸ਼ ਦੇ ਮੂੰਹ ਵੱਲ ਵੀ ਕਦੋਂ ਇਹਦੀ ਕਣਕ ਘਰ ਦੇ ਵਿੱਚ ਆਵੇ, ਕਦੋਂ ਇਹਦਾ ਝੋਨਾ ਘਰ ਦੇ ਵਿੱਚ ਆਵੇ ਤੇ ਅਸੀਂ ਵੀ ਇਹਦੇ ਕੋਲੋਂ ਲਈਏ ਤੇ ਸਾਡੇ ਘਰ ਦਾ ਚੁੱਲ੍ਹਾ ਤਪੇ। ਉਹ ਵੀ ਕੁਝ ਨਹੀਂ ਸਨ ਕਰ ਸਕਦੇ ਤੇ ਇਹੋ ਹੀ ਹਾਲ ਸ਼ੂਦਰ ਦਾ ਸੀ। ਅਸੀਂ ਅੱਜ ਵੀ ਪਿੰਡਾਂ ਥਾਵਾਂ ਦੇ ਵਿੱਚ ਅੱਜ ਤੋਂ ਕੋਈ 5-10 ਸਾਲ 20 ਸਾਲ ਪਹਿਲਾਂ ਦੇਖਦੇ ਰਹੇ ਕਿ ਇਹ ਵੈਸ਼ ਜਿਹੜੇ ਸਨ, ਜਦੋਂ ਇਹਨਾਂ ਦੇ ਘਰਾਂ ਦੇ ਵਿੱਚ ਜਿਣ ਸੌਂਦੀ ਸੀ ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਸਾਰੇ ਕਿਸਾਨ ਜਿਹੜੇ ਸਨ, ਜ਼ਿਮੀਦਾਰ ਸਨ, ਉਹ ਇੱਕ ਇੱਕ 2-2 ਪੀਪੇ ਅੱਜ ਕੱਲ੍ਹ ਤੋੜਾ ਤੋੜਾ ਬੋਰੀ ਬੋਰੀ ਕਣਕ ਦੀ ਜਿਹੜੀ ਆ ਗੁਰਦੁਆਰਾ ਸਾਹਿਬ ਵਿਖੇ ਮੰਦਰਾਂ ਦੇ ਵਿੱਚ ਪਹੁੰਚਾਉਂਦੇ ਹੁੰਦੇ ਸਨ ਤੇ ਅੱਜ ਵੀ ਪਹੁੰਚਾਈ ਜਾ ਰਹੀ ਹੈ। ਇਹੋ ਹੀ ਹਾਲਤ ਛਤਰੀ ਦਾ ਸੀ, ਉਹ ਵੀ ਆਪਣਾ ਹੀ ਹਿੱਸਾ ਲੈ ਜਾਂਦਾ ਸੀ। ਜਿਹੜੇ ਨੀਵੀਆਂ ਜਾਤਾਂ ਵਾਲੇ ਸਨ, ਕੰਮ ਉਹ ਸਾਡੇ ਘਰਾਂ ਦਾ ਫ੍ਰੀ ਕਰਦੇ ਸਨ। ਜਿਹੜੇ ਮਹਿਰੇ ਸਿੰਘ ਸਨ, ਉਹ ਘਰਾਂ ਦੇ ਵਿੱਚ ਉਹਨਾਂ ਨੇ ਪਾਣੀ ਪਾ ਕੇ ਜਾਇਆ ਕਰਨਾ। ਜਿਹੜੇ ਲੋਹੇ ਦਾ ਕੰਮ ਕਰਨ ਵਾਲੇ ਸਨ, ਉਹਨਾਂ ਨੇ ਸਾਡੀਆਂ ਦਾਤਰੀਆਂ ਦੇ ਦੰਦੇ ਕੱਢਿਆ ਕਰਨੇ, ਰੰਬੇ ਚੰਡਿਆ ਕਰਨੇ, ਮੰਜੀਆਂ ਠੋਕਿਆ ਕਰਨੀਆਂ, ਸਾਰਾ ਕੁਝ ਫ੍ਰੀ ਦੇ ਵਿੱਚ। ਤੇ ਜਦੋਂ ਕਿਸਾਨ ਦੇ ਘਰ ਦੇ ਵਿੱਚ ਜਿਣ ਸੌਂਦੀ ਸੀ, ਇਹ 2-2, 4-4 ਭਰੀਆਂ ਤਰਖਾਣਾਂ ਨੂੰ, 2-2, 4-4 ਭਰੀਆਂ ਜਿਹੜੀਆਂ ਸਨ, ਉਹ ਪਾਣੀ ਢੋਣ ਵਾਲਿਆਂ ਨੂੰ ਇਸ ਤਰ੍ਹਾਂ ਉਹਨਾਂ ਦੇ ਘਰਾਂ ਦੇ ਵਿੱਚ ਵੰਡੀਆਂ ਜਾਂਦੀਆਂ ਸਨ। ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਸੀ ਸਰਕਲ ਚੱਲਦਾ ਹੁੰਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ 4 ਵਰਣ 1 ਵਰਣ ਕਰਾਇਆ। ਇਹਨਾਂ ਮਹਾਂਵਾਕਾਂ ਦੇ ਅਨੁਸਾਰ ਗੁਰਮੁਖ ਪਿਆਰਿਓ, ਇੱਕ ਸਿੱਖ ਦੇ ਵਿੱਚ 4 ਵਰਣ ਜਿਹੜੇ ਸਨ ਭਰ ਦਿੱਤੇ। ਸਿੱਖ ਨੂੰ ਕਹਿ ਦਿੱਤਾ, ਤੂੰ ਸਭ ਤੋਂ ਪਹਿਲਾਂ ਸ਼ੂਦਰ ਆ, ਤੂੰ ਸਾਰਿਆਂ ਦੀ ਸੇਵਾ ਕਰਨੀ ਆ, ਗੁਰਦੁਆਰਾ ਸਾਹਿਬ ਵਿਖੇ ਆ, ਬਰਤਨਾਂ ਦੀ ਸੇਵਾ ਕਰ, ਝਾੜੂ ਦੀ ਸੇਵਾ ਕਰ, ਬਸਤਰਾਂ ਦੀ ਸੇਵਾ ਕਰ, ਜਲ ਦੀ ਸੇਵਾ ਕਰ, ਚੱਕੀ ਪੀਣਾ ਕਰ, ਲੱਕੜਾਂ ਜੰਗਲਾਂ ਚੋਂ ਲਿਆ ਕੇ ਚੋੜ ਕੇ ਗੁਰੂ ਕੇ ਲੰਗਰ ਦੇ ਵਿੱਚ ਸੁੱਟ, ਤੂੰ ਸਭ ਤੋਂ ਪਹਿਲਾਂ ਗੁਰੂ ਕੇ ਸਿੱਖ ਸ਼ੂਦਰ ਹੈ। ਉਸ ਤੋਂ ਬਾਅਦ ਸਤਿਗੁਰਾਂ ਨੇ ਕਹਿ ਦਿੱਤਾ, ਧਰਮ ਦੀ ਕਿਰਤ ਕਰਨੀ, ਆਪਣਾ ਖੇਤੀਬਾੜੀ ਦਾ ਕੰਮ ਕਰ, ਜੋ ਵੀ ਵਪਾਰ ਕਰਨਾ ਆ, ਜੋ ਵੀ ਦੁਕਾਨਦਾਰੀ ਕਰਨੀ, ਉਹਨੂੰ ਸਹੀ ਢੰਗ ਦੇ ਨਾਲ ਕਰ ਤੇ ਕਿਸੇ ਦੇ ਮੂੰਹ ਵੱਲ ਨਾ ਦੇਖੀ, ਆਪਣੇ ਪਰਿਵਾਰ ਦੀ ਪਾਲਣਾ ਆਪ ਕਰੀ ਤੇ ਇਸ ਦਸਵੰਧ, ਇਸ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਹੋਰਨਾਂ ਦਾ ਵੀ ਭਲਾ ਕਰੀ ਤੇ ਗੁਰੂ ਕੇ ਸਿੱਖ ਤੂੰ ਵੈਸ਼ ਵੀ ਹੈ। ਫਿਰ ਜੇ ਤੇਰੇ ਉੱਤੇ ਕੋਈ ਚੜ੍ਹਾਈ ਕਰਕੇ ਆ ਜੇ, ਤੇਰੀ ਜਿਣਸ ਕੋਈ ਖੋਹਣ ਪੈ ਜੇ, ਤੇਰੇ ਕੋਲੋਂ ਕੋਈ ਮਾਇਆ ਖੋਹਣ ਵਾਸਤੇ ਪੈ ਜੇ ਤੇ ਕਿਸੇ ਛਤਰੀ ਦੀ ਉਡੀਕ ਨਾ ਕਰੀ, ਗੁਰੂ ਕੇ ਸਿੱਖ ਤੂੰ ਛਤਰੀ ਵੀ ਬਣ, ਸ਼ਸਤਰਧਾਰੀ ਹੋ, ਜਿਹੜਾ ਕੋਈ ਜਰਵਾਣਾ ਤੇਰੇ ਉੱਤੇ ਵਧੀਕੀ ਕਰਦਾ ਆ ਉਹਨੂੰ ਸੋਧਣਾ ਵੀ ਕਰ, ਤੇ ਗੁਰੂ ਕੇ ਸਿੱਖ ਤੂੰ ਬ੍ਰਾਹਮਣ ਵੀ ਆ, ਰੋਜ਼ਾਨਾ ਨਿਤਨੇਮ ਕਰਿਆ ਕਰੀ। ਐਸਾ ਨਾ ਹੋਵੇ ਕਿ ਤੂੰ ਬ੍ਰਾਹਮਣ ਨੂੰ ਪੈਸੇ ਦੇ ਦੇਵੇਂ ਜਾਂ ਗ੍ਰੰਥੀ ਨੂੰ ਪੈਸੇ ਦੇ ਦੇਵੇਂ ਕਿ ਲੈ ਮੇਰੀ ਥਾਂ ਤੇ ਸੁਖਮਨੀ ਸਾਹਿਬ ਦਾ ਪਾਠ ਤੂੰ ਕਰਦੇ, ਨਿਤਨੇਮ ਦਾ ਪਾਠ ਤੂੰ ਕਰਦੇ। ਨਹੀਂ, ਇਹ ਸਾਰੇ ਕੰਮ ਤੈਨੂੰ ਆਪ ਕਰਨੇ ਪੈਣਗੇ। ਪਹਿਲਾਂ ਵੀ ਆਪ ਸਭ ਸੰਗਤਾਂ ਦੇ ਨਾਲ ਕਈ ਵਾਰ ਇਸ ਸੰਬੰਧ ਦੇ ਵਿੱਚ ਸਾਂਝ ਪਾਈ। ਗੁਰਮੁਖ ਪਿਆਰਿਓ, ਸਾਡੇ ਨਾਲੋਂ ਤੇ ਛੋਟੇ ਛੋਟੇ ਬੱਚੇ ਬਹੁਤ ਜ਼ਿਆਦਾ ਚੰਗੇ ਨੇ। ਕਦੀ ਕਿਸੇ ਬੱਚੇ ਨੇ ਇੰਨੀ ਗੱਲ ਕਿਸੇ ਦੂਸਰੇ ਬੱਚੇ ਨੂੰ ਨਹੀਂ ਕਹੀ ਕਿ ਲੈ ਭਾਈ ਤੂੰ ਮੇਰੇ ਕੋਲ 10-20 ਰੁਪਈਏ ਲੈ ਲਾ, 100-50 ਰੁਪਈਏ ਲੈ ਲਾ ਤੇ ਮੇਰੇ ਮਾਂ ਪਿਓ ਦੇ ਨਾਲ ਪਿਆਰ ਦੀਆਂ ਗੱਲਾਂ ਤੂੰ ਕਰਿਆ, ਲਾੜ ਲਡਾਇਆ, ਖੇਡ ਮਲਿਆ। ਨਹੀਂ, ਬੱਚੇ ਆਪਣੇ ਮਾਂ ਪਿਓ ਦੇ ਨਾਲ ਆਪ ਖੇਡਦੇ ਨੇ, ਪਿਆਰ ਦੀਆਂ ਗੱਲਾਂ ਆਪ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਪਿਤਾ, ਅਸੀਂ ਐਸਾ ਕਹਿੰਦੇ ਹਾਂ ਕਿ ਸਾਡੀ ਥਾਂ ਤੇ ਕੋਈ ਪਾਠ ਕਰ ਦੇਵੇ, ਸਾਡੀ ਥਾਂ ਤੇ ਕੋਈ ਅਰਦਾਸ ਕਰ ਦੇਵੇ, ਨਹੀਂ ਅਸੀਂ ਖੁਦ ਵੀ ਅਰਦਾਸ ਕਰ ਸਕਦੇ। ਇਹ ਗੱਲਾਂ ਜਿਹੜੀਆਂ ਨੇ ਆਪਾਂ ਹਿੰਦੂ ਧਰਮ ਤੋਂ ਲਈਆਂ ਹੋਈਆਂ ਨੇ, ਜਦਕਿ ਇਹਨਾਂ ਗੱਲਾਂ ਨੂੰ ਕੱਢਣਾ ਚਾਹੀਦਾ। ਸਤਿਗੁਰਾਂ ਨੇ ਸਾਨੂੰ ਸਪਸ਼ਟ ਕਿਹਾ ਹੋਇਆ ਆ, ਜੀ ਕੀ ਬਿਰਥਾ ਹੋਏ ਗੁਰ ਪਏ ਅਰਦਾਸ ਕਰ। ਉੱਥੇ ਇਹ ਨਹੀਂ ਆਖਿਆ ਕਿਸੇ ਗ੍ਰੰਥੀ ਤੋਂ ਕਰਾ, ਕਿਸੇ ਪਾਠੀ ਤੋਂ ਕਰਾ, ਕਿਸੇ ਪੰਡਿਤ ਕੋ ਹਵਾ ਨਹੀਂ, ਆਪ ਹੀ ਸਤਿਗੁਰਾਂ ਨੇ ਕਿਹਾ ਸਾਂਝ ਪਾਲਾ ਪਰਮਾਤਮਾ ਦੇ ਨਾਲ, ਤੇਰੇ ਵਿੱਚ ਕੋਈ ਕਮੀ ਨਹੀਂ ਹੈ। ਤੋ ਇਸ ਤਰ੍ਹਾਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਮੁਤਾਬਕ ਚਾਰ ਵਰਣ ਇੱਕ ਵਰਣ ਕਰਾਇਆ। ਇੱਕ ਵਰਣ ਭਾਵ ਕਿ ਗੁਰੂ ਕੇ ਸਿੱਖ ਦੇ ਵਿੱਚ ਇਹ ਚਾਰੇ ਵਰਣ ਆ ਗਏ। ਗੁਰੂ ਕਾ ਸਿੱਖ ਸ਼ੂਦਰ ਵੀ ਆ, ਗੁਰੂ ਕਾ ਸਿੱਖ ਵੈਸ਼ ਵੀ ਆ, ਗੁਰੂ ਕਾ ਸਿੱਖ ਜਿਹੜਾ ਆ ਉਹ ਛੱਤਰੀ ਵੀ ਆ, ਗੁਰੂ ਕਾ ਸਿੱਖ ਜਿਹੜਾ ਉਹ ਬ੍ਰਾਹਮਣ ਵੀ ਆ। ਜੇ ਇਹਨਾਂ ਚੌਵਾਂ ਗੁਣਾਂ ਦੇ ਵਿੱਚੋਂ, ਚੌਂ ਵਰਣਾਂ ਦੇ ਵਿੱਚੋਂ ਸਾਡੇ ਵਿੱਚ ਕੋਈ ਵੀ ਗੁਣ ਜਿਹੜਾ ਨਹੀਂ ਹੈਗਾ, ਮੰਨ ਲਓ ਅਸੀਂ ਸੇਵਾ ਨਹੀਂ ਕਰਦੇ, ਮੰਨ ਲਓ ਅਸੀਂ ਹੱਥੀਂ ਕਿਰਤ ਨਹੀਂ ਕਰਦੇ, ਮੰਨ ਲਓ ਅਸੀਂ ਆਪਣੀ ਰੱਖਿਆ ਆਪ ਕਰਨ ਜੋਗੇ ਨਹੀਂ ਆ, ਮੰਨ ਲਓ ਅਸੀਂ ਆਪ ਗੁਰੂ ਕੀ ਬਾਣੀ ਦਾ ਪਾਠ ਨਹੀਂ ਕਰਦੇ, ਤੇ ਗੁਰਮੁਖ ਪਿਆਰਿਓ ਜਿਹੜਾ ਜਿਹੜੇ ਗੁਣ ਦੀ ਸਾਡੇ ਵਿੱਚ ਕਮੀ ਆ, ਜਿਹੜੇ ਜਿਹੜੇ ਵਰਣ ਦੀ, ਜੇ ਉਹ ਵਰਣ ਸਾਡੇ ਵਿੱਚ ਨਹੀਂ ਹੈ ਤੇ ਸਮਝ ਲਓ ਅਸੀਂ ਪੂਰਨ ਤੌਰ ਤੇ ਅਜੇ ਸਿੱਖ ਨਹੀਂ ਹਾਂ। ਇਹਦੇ ਵਿੱਚ ਕਹਿਣ ਵਾਸਤੇ ਮੈਨੂੰ ਕੋਈ ਹਰਜ ਨਹੀਂ ਆ। ਸਾਨੂੰ ਸਭ ਤੋਂ ਪਹਿਲਾਂ ਉੱਠ ਕੇ ਗੁਰਮੁਖ ਪਿਆਰਿਓ ਆਪਣਾ ਨਿਤਨੇਮ ਬਾਣੀ ਦੇ ਨਾਲ ਸਾਂਝ ਪਾਉਣੀ ਚਾਹੀਦੀ ਆ, ਕਿਰਤ ਕਰਨੀ ਚਾਹੀਦੀ ਆ, ਸੇਵਾ ਕਰਨੀ ਚਾਹੀਦੀ ਆ, ਆਪਣੀ ਰੱਖਿਆ ਆਪ ਕਰਨੀ ਚਾਹੀਦੀ ਆ। ਉਸ ਤੋਂ ਬਾਅਦ ਇਹਨਾਂ ਨੂੰ ਹੋਰ ਕਾਟਾਗਰੀਆਂ ਦੇ ਵਿੱਚ ਗਾਂਹ ਵੰਡਿਆ ਹੋਇਆ ਸੀ ਗੁਰਮੁਖ ਪਿਆਰਿਓ। ਸ਼ੂਦਰਾਂ ਦੇ ਵਿੱਚ ਜੇ ਕੋਈ ਚੰਮ ਦਾ ਕੰਮ ਕਰਦਾ ਸੀ ਤੇ ਉਹਨੂੰ ਚਮਿਆਰ, ਜੇ ਕੋਈ ਕੱਪੜੇ ਦਾ ਕੰਮ ਕਰਦਾ ਸੀ ਜੁਲਾਇਆ, ਤੋ ਇਸ ਤਰੀਕੇ ਦੇ ਨਾਲ ਜੇ ਕੋਈ ਰੰਗਣ ਦਾ ਕੰਮ ਕਰਦਾ ਸੀ ਉਹਨੂੰ ਸ਼ੀਂਬਾ, ਜਿਹੜਾ ਕੋਈ ਪਾਣੀ ਢੋਣ ਦਾ ਕੰਮ ਕਰਦਾ ਸੀ ਉਹਨੂੰ ਮਹਿਰਾ। ਅਸਲ ਦੇ ਵਿੱਚ ਗਰਮੀਆਂ ਦੀ ਰੁੱਤ ਦੇ ਵਿੱਚ ਗੁਰਮੁਖ ਪਿਆਰਿਓ ਜਦੋਂ ਕੋਈ ਇਹ ਵੀਰ ਖੂਹਾਂ ਤੋਂ ਪਾਣੀ ਭਰ ਕੇ ਤੇ ਵਾਢੀਆਂ ਦੀ ਰੁੱਤ ਦੇ ਵਿੱਚ ਜਦੋਂ ਬਾਹਰ ਲੋਕਾਂ ਨੇ ਕਣਕ ਵੱਢਿਆ ਕਰਨੀ, ਗਰਮੀ ਦੇ ਦਿਨਾਂ ਦੇ ਵਿੱਚ ਫਲੇ ਜਿਹੜੇ ਸਨ ਗਾਇਆ ਕਰਨੇ, ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਪਾਣੀ ਲੈ ਕੇ ਉੱਥੇ ਪਹੁੰਚਦੇ ਹੁੰਦੇ ਸਨ ਤੇ ਉਹਨਾਂ ਤਪੇ ਹੋਏ ਲੋਕਾਂ ਨੇ ਆਖਿਆ ਕਰਨਾ ਆਪ ਹੀ ਦਿਲਾਂ ਦਿਆਂ ਮਹਿਰਮਾ ਪਾਣੀ ਲਿਆ ਕੇ ਛਕਾਏ, ਉਹ ਮਹਿਰਮ ਤੋਂ ਹੀ ਹੌਲੀ ਹੌਲੀ ਮਹਿਰਾ ਬਣ ਗਿਆ। ਉਹ ਗੁਰਮੁਖ ਪਿਆਰਿਓ ਇਸ ਤਰੀਕੇ ਦੇ ਨਾਲ ਜਿਹੜਾ ਲੱਕੜ ਦਾ ਕੰਮ ਕਰਨ ਵਾਲਾ ਸੀ, ਤਾਰ ਤਰ ਤੋਂ ਭਾਵ ਹੁੰਦਾ ਆ ਦਰਖਤ, ਲੱਕੜ ਦਾ ਕੰਮ ਕਰਨ ਵਾਲੇ ਨੂੰ ਤਰਖਾਣ ਕਹਿਣਾ ਸ਼ੁਰੂ ਕਰ ਦਿੱਤਾ। ਇਸ ਤਰੀਕੇ ਦੇ ਨਾਲ ਹੌਲੀ ਹੌਲੀ ਜਿਹੜੀਆਂ ਸਨ ਉਹ ਕਿੱਤਾ ਮੁਖੀ ਕੰਮ ਕਰਨ ਤੋਂ ਜਾਤਾਂ ਬਣ ਗਈਆਂ। ਇਹਨਾਂ ਜਾਤਾਂ ਦੇ ਵਿੱਚ ਭਾਵੇਂ ਕੋਈ ਵਿਦਵਾਨ ਹੋਵੇ, ਭਾਵੇਂ ਕੋਈ ਆਪਣੀ ਕੰਮ ਆਪਣੀ ਉਹ ਜਿਹੜੀ ਜੱਦੀ ਕੰਮ ਆ ਉਹਨੂੰ ਛੱਡ ਕੇ ਕੋਈ ਹੋਰ ਕੰਮ ਨੂੰ ਅਪਣਾ ਲਵੇ, ਤਾਂ ਵੀ ਉਸ ਕੰਮ ਦੇ ਨਾਲ ਉਹਨੂੰ ਬੁਲਾਇਆ ਨਹੀਂ ਸੀ ਜਾਂਦਾ, ਉਹਨੂੰ ਉਹਦੀ ਪੁਰਾਣੀ ਯਾਦਗੋਦ ਦੇ ਨਾਲ ਹੀ ਯਾਦ ਕੀਤਾ ਜਾਂਦਾ ਸੀ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਜਿਹੜੇ ਮਹਿਰੇ ਸਿੰਘ ਨੇ, ਉਹਨਾਂ ਨੇ ਬੇਸ਼ੱਕ ਉਹ ਪਾਣੀ ਵਾਲਾ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲਏ ਨੇ, ਕੱਪੜੇ ਦਾ ਵਪਾਰ ਕਰ ਲਿਆ ਜਾਂ ਜ਼ਮੀਨ ਦਾ ਕੰਮ ਕਰ ਲਿਆ, ਅੱਜ ਵੀ ਉਹਨਾਂ ਨੂੰ ਮਹਿਰਿਆਂ ਦੇ ਨਾਮ ਦੇ ਨਾਲ ਹੀ ਅਸੀਂ ਯਾਦ ਕਰੀ ਜਾਂਦੇ ਹਾਂ। ਅੱਜ ਜਿਹੜੇ ਤਰਖਾਣ ਵੀਰ ਆ ਲੱਕੜ ਦਾ ਕੰਮ ਛੱਡ ਕੇ ਬੇਸ਼ੱਕ ਉਹ ਕੱਪੜੇ ਦਾ ਵਪਾਰ ਜਾਂ ਸਪੇਅਰ ਪਾਰਟ ਜਾਂ ਹੋਰ ਕਈ ਕੰਮ ਖੇਤੀਬਾੜੀ ਦਾ ਕੰਮ ਕਰਨ ਲੱਗ ਪਏ ਨੇ, ਅਸੀਂ ਅੱਜ ਵੀ ਉਹਨਾਂ ਨੂੰ ਤਰਖਾਣ ਹੀ ਕਹੀ ਜਾ ਰਹੇ ਹਾਂ। ਸਾਡੇ ਵਰਗੇ ਲੋਕ ਜਿਹੜੇ ਨੇ ਇਹ ਬੇਸ਼ੱਕ ਇਸ ਕੰਮ ਦੇ ਵਿੱਚ ਬਾਹਰੋਂ ਵੀ ਚੱਲ ਕੇ ਆ ਗਏ ਨੇ, ਕੁਝ ਮਜ਼ਹਬੀ ਸਿੰਘ ਆ ਗਏ, ਕੋਈ ਜੱਟ ਆ ਗਏ, ਕੋਈ ਸ਼ਿੰਬੇ ਆ ਗਏ, ਕੋਈ ਤਰਖਾਣ ਆ ਗਏ, ਕੰਮ ਤੇ ਹੋ ਗਿਆ ਬ੍ਰਾਹਮਣਾਂ ਵਾਲਾ, ਤੇ ਸਾਨੂੰ ਕੋਈ ਬ੍ਰਾਹਮਣ ਨਹੀਂ ਕਹਿੰਦਾ, ਸਾਨੂੰ ਸਾਰੇ ਉਹਨਾਂ ਜਾਤਾਂ ਦੇ ਨਾਮ ਹੀ ਨਾਲ ਹੀ ਯਾਦ ਕਰੀ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਇਸ ਵਰਣ ਵੰਡ ਨੂੰ, ਇਸ ਜਾਤ ਪਾਤ ਨੂੰ ਉਚੇਚੇ ਤੌਰ ਤੇ ਜਗ੍ਹਾ ਜਗ੍ਹਾ ਤੇ ਪਹੁੰਚ ਕੇ ਇਹਦਾ ਖੰਡਨ ਕੀਤਾ ਤੇ ਸਾਰਿਆਂ ਨੂੰ ਸਮਝਾਇਆ ਕਿ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਤ ਗਰਭ ਬਹੁਤ ਚਲੇ ਵੇਕਾਰਾ। ਕਹਿਣ ਲੱਗੇ ਇਸ ਹੰਕਾਰ ਦੇ ਨਾਲ ਜਿਹੜੀ ਜੀਵਨ ਜੁਗਤੀ ਆ ਇਹਦੇ ਵਿੱਚ ਬੜੇ ਜ਼ਿਆਦਾ ਪਾੜੇ ਪੈ ਗਏ ਨੇ, ਬਹੁਤ ਜ਼ਿਆਦਾ ਵਖਰੇਵਾਂ ਹੋ ਗਿਆ ਆ, ਕਦੀ ਕਿਸੇ ਨੂੰ ਉਹਦੇ ਕੰਮ ਦਾ ਕਰਕੇ ਨੀਵਾਂ ਨਾ ਸਮਝੋ, ਨੀਵਾਂ ਮਨੁੱਖ ਹੁੰਦਾ ਆ ਆਪਣੀਆਂ ਕਰਤੂਤਾਂ ਕਰਕੇ, ਚੰਗਾ ਮਨੁੱਖ ਹੁੰਦਾ ਆਪਣੀਆਂ ਕਰਤੂਤਾਂ ਕਰਕੇ, ਕੋਈ ਯਾਦ ਕਰਕੇ ਚੰਗਾ ਨਹੀਂ ਹੁੰਦਾ, ਕੋਈ ਕੰਮ ਕਰਨ ਕਰਕੇ ਕੋਈ ਨੀਵਾਂ ਨਹੀਂ ਹੁੰਦਾ। ਤੋ ਗੁਰਮੁਖ ਪਿਆਰਿਓ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਾਤ ਪਾਤ ਦੀ ਗੱਲ ਕੀਤੀ ਆ, ਤੇ ਉਹ ਸਿੱਖ ਨਹੀਂ ਆ ਜਿਹੜਾ ਜਾਤਾਂ ਪਾਤਾਂ ਨੂੰ ਮੰਨਦਾ, ਇਹ ਵੀ ਗੱਲ ਆਪਾਂ ਨੂੰ ਨੋਟ ਕਰ ਲੈਣੀ ਚਾਹੀਦੀ ਹੈ। ਸਤਿਗੁਰਾਂ ਨੇ ਸਾਨੂੰ ਕਹਿ ਦਿੱਤਾ ਆ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਮਾਟੀ ਏਕ ਅਨੇਕ ਭਾਂਤ ਕਰ ਬਹੁਵਿਦ ਸਾਜਣ ਹਾਰੇ। ਉਸ ਪਰਮਾਤਮਾ ਨੇ ਮਿੱਟੀ ਤੇ ਇੱਕੋ ਜਿਹੀ ਲਾਈ ਆ ਸਾਰਿਆਂ ਨੂੰ, ਕੁਝ ਰੰਗ ਕਿਸੇ ਦਾ ਚਿੱਟਾ, ਜਿਸ ਤਰ੍ਹਾਂ ਕਿ ਬ੍ਰਾਹਮਣ ਨੇ ਨਾ ਇਹ ਰੰਗ ਵੀ ਮਿੱਥ ਦਿੱਤੇ ਸਨ ਵਰਣ ਵੰਡ ਦੇ ਨਾਲ ਨਾਲ। ਕਹਿੰਦੇ ਸੀ ਗੋਰਾ ਰੰਗ ਬ੍ਰਾਹਮਣ ਦਾ, ਲਾਲ ਰੰਗ ਛੱਤਰੀ ਦਾ, ਪੀਲਾ ਰੰਗ ਵੈਸ਼ ਦਾ, ਕਾਲਾ ਰੰਗ ਸ਼ੂਦਰ ਦਾ, ਤੇ ਅੱਜ ਤੁਸੀਂ ਦੇਖ ਲਵੋ ਬ੍ਰਾਹਮਣਾਂ ਦੇ ਵਿੱਚ ਕਾਲੇ ਰੰਗ ਵਾਲੇ ਵੀ ਹੈਗੇ ਨੇ, ਛੱਤਰੀਆਂ ਦੇ ਵਿੱਚ ਵੀ ਕਾਲੇ ਰੰਗ ਵਾਲੇ ਹੈਗੇ ਨੇ, ਪੀਲੇ ਰੰਗ ਵਾਲੇ ਹੈਗੇ ਨੇ, ਤੇ ਸ਼ੂਦਰਾਂ ਦੇ ਵਿੱਚ ਵੀ ਗੋਰੇ ਰੰਗ ਵਾਲੇ ਹੈਗੇ ਨੇ। ਇਹਨਾਂ ਗੱਲਾਂ ਨੂੰ ਗੁਰਮਤ ਨੇ ਸਾਡੇ ਸਾਹਮਣੇ ਰੱਖ ਕੇ ਇਹਨਾਂ ਗੱਲਾਂ ਦਾ ਖੰਡਨ ਕੀਤਾ। ਤਾਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਸੀ ਕਿ ਜਾਤ ਪਾਤ ਤੋਂ ਬਚ ਕੇ ਰਹਿਣਾ ਆ, ਪਰ ਇਹ ਕੋੜ ਜਿਹੜਾ ਹੈ ਨਾ ਗੁਰੂ ਸਾਹਿਬ ਦੇ ਆਖੇ ਲੱਗ ਕੇ ਅੱਜ ਤੱਕ ਨਹੀਂ ਅਸੀਂ ਛੱਡਿਆ। ਜਦੋਂ ਕਿਤੇ ਅਖਬਾਰਾਂ ਦੇ ਵਿੱਚ ਜਿਹੜੀਆਂ ਐਡਾਂ ਦਿੱਤੀਆਂ ਹੁੰਦੀਆਂ ਨੇ ਪੜ੍ਹਦੇ ਆ ਨਾ ਆ ਰਿਸ਼ਤਿਆਂ ਦੇ ਬਾਰੇ, ਉੱਥੇ ਜਗ੍ਹਾ ਜਗ੍ਹਾ ਤੇ ਲਿਖਿਆ ਹੁੰਦਾ ਜੱਟ ਸਿੱਖ, ਰਾਮਗੜੀਆ ਸਿੱਖ, ਤਰਖਾਣ ਸਿੱਖ, ਲੁਹਾਰ ਸਿੱਖ, ਨਾਲੇ ਸਿੱਖ ਨਾਲੇ ਆਪਣੀਆਂ ਆਪਣੀਆਂ ਜਾਤਾਂ ਦੱਸੀ ਜਾ ਰਹੇ, ਤੇ ਫਿਰ ਸਿੱਖ ਕਾਹਦੇ ਰਹਿ ਗਏ। ਫਿਰ ਹੋਰ ਵੇਖੋ ਪੰਜਾਬ ਦੇ ਵਿੱਚ ਅਸੀਂ ਰਾਖਵਾਂਕਰਨ ਰੱਖੀ ਜਾ ਰਹੇ, ਜਦਕਿ ਪੰਜਾਬ ਹੀ ਗੁਰਾਂ ਦੀ ਧਰਤੀ ਤੇ ਇਸ ਧਰਤੀ ਤੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੋਈ ਸੀ। ਅਸੀਂ ਅੱਜ ਵੀ ਦਲਿਤ ਵੱਖ ਬਣਾਈ ਫਿਰਦੇ ਹਾਂ, ਉਹ ਹਰੀਜਨ ਵੱਖ ਬਣਾਈ ਫਿਰਦੇ ਹਾਂ, ਬਾਲਮੀਕ ਵੱਖ ਬਣਾਈ ਫਿਰਦੇ ਹਾਂ, ਬਾਲਮੀਕੀ ਸਿੱਖ, ਰਵਿਦਾਸੀਆ ਸਿੱਖ, ਰਾਮਗੜੀਆ ਸਿੱਖ, ਜੱਟ ਸਿੱਖ, ਲੋਹਾਰ ਸਿੱਖ, ਪਤਾ ਹੀ ਨਹੀਂ ਕਿੰਨੇ ਕਿੰਨੇ ਕੁ ਅਸੀਂ ਸਿੱਖ ਬਣ ਗਏ ਸੀ, ਉਹਨਾਂ ਹੀ ਜਾਤਾਂ ਪਾਤਾਂ 'ਚ ਫੇਰ ਵੰਡੇ ਗਏ ਹਾਂ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਸਾਨੂੰ ਜਾਤ ਪਾਤ ਦਾ ਖੰਡਨ ਕਰਕੇ ਦੱਸਿਆ ਆ ਤੇ ਕਹਿ ਦਿੱਤਾ ਆ ਕੋਈ ਵੀ ਕਿਸੇ ਵੀ ਜਾਤ ਦੇ ਵਿੱਚੋਂ ਪਰਮਾਤਮਾ ਦਾ ਸਿਮਰਨ ਕਰ ਸਕਦਾ ਆ। ਐਸਾ ਨਾ ਸਮਝੋ ਕਿ ਸਿਰਫ ਬ੍ਰਾਹਮਣ ਹੀ ਜਿਹੜਾ ਆ ਉਹ ਪਰਮਾਤਮਾ ਦੀ ਭਗਤੀ ਕਰ ਸਕਦਾ ਆ, ਸਿਮਰਨ ਕਰ ਸਕਦਾ ਆ, ਤੇ ਬਾਕੀ ਨਹੀਂ ਕਰ ਸਕਦੇ। ਫਿਰ ਭਾਈ ਗੁਰਦਾਸ ਜੀ ਨੇ ਸਾਨੂੰ ਉਹਨਾਂ ਤੋਂ ਅਸੀਂ ਪੁੱਛ ਲਈਏ ਤੇ ਉਹ ਦੱਸਦੇ ਨੇ ਕਿ ਭਾਈ ਕਿਸੇ ਖਾਨਦਾਨ ਦੇ ਵਿੱਚ ਇਹੋ ਜਿਹੀ ਗੱਲ ਨਾ ਸਮਝਿਓ ਕਿ ਇਹ ਖਾਨਦਾਨ ਦੇਵਤਿਆਂ ਦਾ ਆ ਤੇ ਇਹਨਾਂ ਦੇ ਵਿੱਚ ਕੋਈ ਰਾਕਸ਼ਸ ਪੈਦਾ ਨਹੀਂ ਹੋ ਸਕਦੇ, ਜਾਂ ਆ ਰਾਕਸ਼ਸਾਂ ਦਾ ਖਾਨਦਾਨ ਆ ਤੇ ਇਹਨਾਂ ਦੇ ਵਿੱਚ ਕੋਈ ਦੇਵਤੇ ਨਹੀਂ ਪੈਦਾ ਹੋ ਸਕਦੇ, ਜਾਂ ਅੰਮ੍ਰਿਤਸਰ ਜਾਂ ਹੋਰ ਬੜੀਆਂ ਪਵਿੱਤਰ ਧਰਤੀਆਂ ਜਿਹਨਾਂ ਨੂੰ ਆਪਣੇ ਆਪਣੇ ਧਰਮ ਦੇ ਲੋਕਾਂ ਨੇ ਸਮਝਿਆ ਤੇ ਇਹਨਾਂ ਜਗ੍ਹਾ ਦੇ ਉੱਤੇ ਕੋਈ ਮਾੜੇ ਬੰਦੇ ਨਹੀਂ ਪੈਦਾ ਹੋ ਸਕਦੇ, ਤੇ ਜਿਹੜੀਆਂ ਜਿਹੜੀਆਂ ਤੁਸੀਂ ਮਾੜੀਆਂ ਧਰਤੀਆਂ ਗਿਣੀਆਂ ਨੇ, ਮਾੜੇ ਨਗਰ ਗਿਣੇ ਨੇ, ਉਹਨਾਂ ਨਗਰਾਂ ਦੇ ਵਿੱਚ ਕੋਈ ਚੰਗਾ ਨਹੀਂ ਪੈਦਾ ਹੋ ਸਕਦਾ, ਉੱਥੇ ਚੰਗੇ ਵੀ ਪੈਦਾ ਹੋ ਸਕਦੇ ਨੇ। ਭਾਈ ਗੁਰਦਾਸ ਜੀ ਨੇ ਬੜਾ ਖੁੱਲ੍ਹ ਕੇ ਇੱਕ ਬਿੱਤ ਦੇ ਵਿੱਚ ਸਾਨੂੰ ਸਮਝਾਇਆ ਆ। ਕਹਿੰਦੇ ਜੇ ਤੁਸੀਂ ਖਾਨਦਾਨ ਵਾਲੇ ਜਾਂਦੇ ਜੇ ਨਾ ਕਿ ਦੈਂਤਾਂ ਦੇ ਖਾਨਦਾਨ ਗੰਦੇ ਹੁੰਦੇ ਨੇ, ਤੇ ਉਹ ਕਹਿੰਦੇ ਨੇ ਦੈਤ ਸੁੱਤ ਭਗਤ ਪ੍ਰਗਟ ਪ੍ਰਹਿਲਾਦ ਭੈ, ਦੇਵ ਸੁੱਤ ਜਗ ਮੈਂ ਸ਼ਨੇਸ਼ਰ ਵਖਾਨੀਏ। ਕਹਿੰਦੇ ਜੇ ਤੁਸੀਂ ਖਾਨਦਾਨ ਦੇ ਵੱਲ ਜਾਵੋ ਤੇ ਰਾਕਸ਼ਸਾਂ ਦਾ ਖਾਨਦਾਨ ਹੈਗਾ ਆ ਹਰਨਾਕਸ਼ ਦਾ, ਤੇ ਹਰਨਾਕਸ਼ ਜਿਹੜਾ ਦੈਂਤ ਆ ਰਾਕਸ਼ਸ ਆ ਉਹਦੇ ਘਰ ਦੇ ਵਿੱਚ ਭਗਤ ਪ੍ਰਗਟ ਹੋ ਗਿਆ ਆ ਪ੍ਰਹਿਲਾਦ, ਤੇ ਹੁਣ ਤੁਸੀਂ ਦੱਸੋ ਇਸ ਖਾਨਦਾਨ ਨੂੰ ਕੀ ਆਖੋਗੇ, ਭਗਤ ਪ੍ਰਹਿਲਾਦ ਜੀ ਮਾੜੇ ਹੋਏ ਨੇ ਕਿਤੇ? ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ, ਸਿਮਰਨ ਕੀਤਾ, ਪ੍ਰਭੂ ਦੇ ਨਾਲ ਇਕਮਿਕ ਹੋ ਗਏ ਨੇ, ਤੇ ਉਸ ਖਾਨਦਾਨ ਦੇ ਵਿੱਚੋਂ ਇੱਕ ਚੰਗਾ ਸ਼ਖਸ ਵੀ ਪੈਦਾ ਹੋ ਗਿਆ। ਤੇ ਜੇ ਤੁਸੀਂ ਕਹਿੰਦੇ ਜੇ ਕਿ ਦੇਵਤੇ ਬੜੇ ਮਹਾਨ ਨੇ ਤੇ ਦੇਵਤਿਆਂ ਦੇ ਘਰ ਦੇ ਵਿੱਚ ਆ ਸ਼ਨਿਸ਼ਰ ਜਿਹੜਾ ਆ ਉਹ ਪੈਦਾ ਹੋ ਗਿਆ, ਜਿਹੜਾ ਤੁਸੀਂ ਸ਼ਨੀਵਾਰ ਵਾਲੇ ਦਿਨ ਇਹ ਸਾਨੂੰ ਤੰਗ ਬੜਾ ਕਰਦਾ ਆ, ਤੇਰ ਪਾਉਣ ਵਾਸਤੇ ਜਾਂਦੇ ਜੇ ਸ਼ਨੀ ਦੇ ਮੰਦਿਰ ਦੇ ਵਿੱਚ, ਕਾਲੇ ਮਾਂਹ ਦਾਨ ਕਰਦੇ ਜੇ, ਛੋਲੇ ਦਾਨ ਕਰਦੇ ਜੇ, ਦੇਖ ਲਵੋ ਅਸੀਂ ਸਿੱਖ ਜੇ ਇਹਨਾਂ ਗੱਲਾਂ ਨੂੰ ਨਹੀਂ ਜੇ ਮੰਨਦੇ। ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਆਪ ਦੇ ਨਾਲ ਸਾਂਝੀ ਕਰਾਂ ਤੇ ਫਿਰ ਆਪਣੀ ਅੱਜ ਕੱਲ੍ਹ ਦੀ ਹਾਲਤ ਤੁਹਾਨੂੰ ਦੱਸਾਂ। ਕਹਿੰਦੇ ਜਦੋਂ ਪਹਿਲੀ ਵਾਰ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੇ ਨਾ ਵੈਰਾਗ ਦੇ ਵਿੱਚ ਲਿਖਿਆ, ਕਹਿੰਦੇ ਜਦੋਂ ਪਹਿਲੀ ਵਾਰ ਨੀਲਾ ਘੋੜਾ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪੇਸ਼ ਕੀਤਾ, ਉਹ ਆਪਣੇ ਵਲਵਲਿਆਂ ਨੂੰ ਪੇਸ਼ ਕਰਦੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹ ਕਹਿੰਦੇ ਭਾਈ ਉਹ ਨੀਲੇ ਘੋੜੇ ਨੇ ਸੋਚਿਆ ਕਿ ਮੇਰੇ ਉੱਤੇ ਤੇ ਕੋਈ ਸ਼ਾਹੀ ਸਵਾਰ ਹੀ ਜਿਹੜਾ ਨਾ ਉਹ ਸਵਾਰੀ ਕਰੇਗਾ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮਹਾਨ ਘੋੜ ਸਵਾਰ, ਸਾਰੇ ਸੰਸਾਰ ਦੇ ਰੱਖਿਅਕ, ਜਗਤ ਗੁਰੂ, ਕਹਿੰਦੇ ਉਹ ਜਦੋਂ ਨੀਲੇ ਘੋੜੇ ਤੇ ਸਵਾਰ ਹੋਏ ਨਾ ਤੇ ਉਹਨਾਂ ਨੇ ਘੋੜੇ ਦੇ ਉੱਤੇ ਕਾਠੀ ਕੋਈ ਨਹੀਂ ਪਾਈ, ਉਸ ਤਰ੍ਹਾਂ ਹੀ ਪਲਾਕੀ ਮਾਰ ਕੇ ਚੜ ਗਏ ਨੇ। ਚੜ੍ਹਦਿਆਂ ਸਾਰ ਹੀ ਕਹਿੰਦੇ ਜਿਹੜਾ ਨੀਲਾ ਘੋੜਾ ਸੀ ਨਾ ਉਹ ਹਵਾ ਦੇ ਵਾਂਗੂ ਤੇਜ਼ ਦੌੜਿਆ ਆ, ਤੇ ਕਹਿੰਦੇ ਇੱਕਦਮ ਉਹਨੇ ਘੋੜੇ ਨੇ ਆਪਣੇ ਅਗਲੇ ਗੋਠ ਮਾਰ ਲਏ ਤੇ ਜਦੋਂ ਜਿਹੜੇ ਮੇਰੇ ਵੀਰ ਘੋੜ ਸਵਾਰੀ ਜਾਣਦੇ ਨੇ ਜਦੋਂ ਸਮਝ ਲ ਉਹ ਜਦੋਂ ਇਸ ਤਰ੍ਹਾਂ ਘੋੜਾ ਕਰਦਾ ਤੇ ਜਿਹੜਾ ਘੋੜੇ ਦੇ ਉੱਤੇ ਬੈਠਾ ਹੁੰਦਾ ਨਾ ਉਹ ਘੱਟੋ ਘੱਟ ਨਹੀਂ ਨਾ 20-25 ਗਜ਼ ਦੂਰ ਰਿੜਦਾ ਹੀ ਜਾਂਦਾ ਡਿੱਗਦਾ ਹੋਇਆ। ਕਹਿੰਦੇ ਉਹਨੇ ਇੱਕਦਮ ਘੋੜੇ ਨੇ ਜਦੋਂ ਗੋਠ ਮਾਰੇ ਸਤਿਗੁਰਾਂ ਨੇ ਉਹਦੇ ਕੇਸ ਫੜੇ ਹੋਏ ਸਨ ਤੇ ਆਪਣੇ ਆਪ ਨੂੰ ਸੰਭਲ ਲਿਆ ਤੇ ਸਤਿਗੁਰਾਂ ਦਾ ਜਿਹੜਾ ਹੱਸ ਸੀ ਗੁਰਮੁਖ ਪਿਆਰੇ ਉਹ ਉਤਰ ਗਿਆ ਮੋਢੇ ਤੇ ਸੱਟ ਜਿਹੜੀ ਸੀ ਅੰਦਰੂਨੀ ਆਈ। ਮਾਤਾ ਜੀ ਨੇ ਕੀ ਕੀਤਾ ਬ੍ਰਾਹਮਣਾਂ ਨੇ ਆਣ ਕੇ ਚੁੱਕਣਾ ਦਿੱਤੀ ਤੇ ਮਾਤਾ ਜੀ ਨੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਇਹ ਕੌਤਕ ਰਚ ਦਿੱਤਾ। ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸ਼ਨਿਸ਼ਰ ਗ੍ਰਹਿ ਆ ਗਿਆ ਆ ਤੇ ਤੁਸੀਂ ਤੇਲ ਦਾਨ ਕਰੋ, ਕਾਲੇ ਮਾਂ ਦਾਨ ਕਰੋ, ਲੋਹਾ ਦਾਨ ਕਰੋ। ਅੱਜ ਵੀ ਗੁਰਮੁਖ ਪਿਆਰਿਓ ਸਾਡਿਆਂ ਘਰਾਂ ਦੇ ਵਿੱਚ ਇਹ ਮਨੌਤਾਂ ਚੱਲਦੀਆਂ ਆ ਰਹੀਆਂ ਨੇ। ਕਹਿੰਦੇ ਮਾਤਾ ਜੀ ਨੇ ਉਹ ਬ੍ਰਾਹਮਣ ਨੂੰ ਮਾਂ ਵੀ ਦੇ ਦਿੱਤੇ, ਕੌੜਾ ਤੇਲ ਵੀ ਦਾਨ ਕਰ ਦਿੱਤਾ ਤੇ ਲੋਹਾ ਵੀ ਜਿਹੜਾ ਸੀ ਦਾਨ ਕਰ ਦਿੱਤਾ। ਕਹਿੰਦੇ ਉਹ ਜਦੋਂ ਬਾਹਰ ਨਿਕਲਣ ਲੱਗਿਆ ਤੇ ਸਿੱਖਾਂ ਨੇ ਫੜ ਲਿਆ ਉਸੇ ਵੇਲੇ। ਕਹਿੰਦੇ ਦੱਸ ਪੰਡਤਾ ਕਿੱਧਰ ਚੱਲਿਆ ਆ? ਕਹਿੰਦਾ ਮੈਨੂੰ ਮਾਤਾ ਜੀ ਨੇ ਸ਼ਨਿਸ਼ਰ ਗ੍ਰਹਿ ਟਾਲਣ ਵਾਸਤੇ ਦਿੱਤਾ। ਤੇ ਕਹਿੰਦੇ ਗੁਰੂ ਕਿਸੇ ਕਹਿਣ ਲੱਗੇ ਕੋਈ ਗੱਲ ਨੀ, ਗ੍ਰਹਿ ਅਸੀਂ ਇੱਥੇ ਹੀ ਟਾਲ ਲੈਂਦੇ ਹਾਂ। ਉਹਨਾਂ ਨੇ ਤੇਲ ਦੇ ਵਿੱਚੋਂ ਮਾਂ ਪੀ ਕੇ ਗੁਰਮੁਖ ਪਿਆਰਿਓ ਵੇਸਣ ਲਾ ਕੇ ਪਕੌੜੇ ਕੱਢੇ ਤੇ ਸਾਰਿਆਂ ਸਿੱਖਾਂ ਨੂੰ ਵਰਤਾਏ ਤੇ ਉਹ ਜਿਹੜਾ ਲੋਹਾ ਸੀ ਨਾ ਉਹਦੇ ਕੜੇ ਬਣਾ ਬਣਾ ਕੇ ਤੇ ਸਿੱਖਾਂ ਨੇ ਆਪਣੇ ਹੱਥਾਂ ਦੇ ਵਿੱਚ ਪਾ ਲਿਆ ਤੇ ਕਹਿ ਦਿੱਤਾ ਟਲ ਗਿਆ ਕਰੋ। ਅੱਜ ਹੁਣ ਆਪਣੇ ਦਿਲਾਂ ਦੇ ਵਿੱਚ ਝਾਤੀ ਮਾਰੀਏ, ਕਿੱਡਾ ਸੋਹਣਾ ਉਪਦੇਸ਼ ਸਾਨੂੰ ਇਹ ਸਾਖੀ ਦੇ ਵਿੱਚੋਂ ਮਿਲਦਾ ਕਿ ਇਹਨਾਂ ਗ੍ਰਹਿਆਂ ਗੁਰੂਆਂ ਨੂੰ ਅਸੀਂ ਨਹੀਂ ਮਨਾਉਣਾ ਤੇ ਅੱਜ ਵੀ ਸ਼ਨੀਵਾਰ ਦੇ ਦਿਨ ਗੁਰਮੁਖ ਪਿਆਰਿਓ ਤੇਲ ਬੜਾ ਚੜਾਉਂਦੇ ਅਸੀਂ ਜਗ੍ਹਾ ਜਗ੍ਹਾ ਦੇ ਉੱਤੇ। ਅਸੀਂ ਉਹ ਤੇਲ ਦੇ ਵਿੱਚ ਲੋਹੇ ਦੇ ਬੰਦੇ ਬਣਾ ਬਣਾ ਕੇ ਰੱਖੀ, ਉਹਨਾਂ ਦੇ ਵਿੱਚ ਪੈਸੇ ਪਾਈ ਜਾਂਦੇ ਆ। ਗੁਰਦੁਆਰਾ ਸਾਹਿਬ ਵਿਖੇ ਸ਼ਨੀਵਾਰ ਦੇ ਦਿਨ ਗੁਰਮੁਖ ਪਿਆਰਿਓ ਛੋਲੇ ਬਣਾ ਬਣਾ ਕੇ ਕਾਲੇ ਲਿਆ ਲਿਆ ਕੇ ਵਰਤਾਉਂਦੇ ਆ, ਅੱਗੋਂ ਪਿੱਛੋਂ ਕਦੀ ਨੀ। ਮੈਨੂੰ ਇੱਕ ਬੀਬੀ ਨੇ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਪੁੱਛਿਆ ਕਿ ਆ ਮਾਂ ਅਸੀਂ ਚੜਾਉਣੇ ਨੇ ਜੀ ਸ਼ਨੀਵਾਰ ਤੇ ਕਿੱਥੇ ਰੱਖ ਦਈਏ? ਮੈਂ ਕਿਹਾ ਜੀ ਸ਼ਨੀਵਾਰ ਮਾਵਾਂ ਦੇ ਨਾਲ ਕੀ, ਮਾਂ ਤਾਂ ਰੋਜ਼ ਹੀ ਚੜ੍ਹਦੇ ਨੇ ਇੱਥੇ। ਕਹਿੰਦੇ ਨਹੀਂ, ਅਸੀਂ ਉਚੇਚੇ ਤੌਰ ਤੇ ਸ਼ਨੀਵਾਰ ਚੜਾਉਂਦੇ ਹਾਂ। ਦੱਸੋ, ਗਾਤਰਾ ਉੱਤੋਂ ਦੀ ਪਹਿਨਿਆ ਹੋਇਆ ਹੋਵੇ, ਸ਼ਨੀ ਦੇ ਮੰਦਰ ਦੇ ਵਿੱਚ ਤੇਲ ਪਾ ਰਿਹਾ ਹੋਵੇ, ਮਾਂ ਦਾਨ ਕਰ ਰਿਹਾ ਹੋਵੇ ਤੇ ਗੁਰਮੁਖ ਪਿਆਰਿਓ ਲੋਹਾ ਸ਼ਨੀਵਾਰ ਦੇ ਵਿੱਚ ਘਰ ਨਾ ਵੜਨ ਦੇਵੇ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਸ਼ਨੀਵਾਰ ਹੈ ਤੇ ਅੱਜ ਲੋਹਾ ਨਹੀਂ ਖਰੀਦ ਕੇ ਲਿਆਉਣਾ ਤੇ ਕਾਹਦੀ ਸਾਡੀ ਸਿੱਖੀ ਹੈ? ਇਹਨਾਂ ਗੱਲਾਂ ਦੇ ਵਿੱਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਤੇ ਉਹਨਾਂ ਗੱਲਾਂ ਦੇ ਵਿੱਚ ਅਸੀਂ ਵੜੇ ਹੋਏ ਆ। ਅੱਜ ਕਿਹੜਾ ਆ ਗੁਰੂ ਕਾ ਸਿੱਖ ਜਿਹਨੇ ਆਪਣੇ ਨਾਮ ਦੇ ਨਾਲ ਖਾਲਸਾ ਲਗਾਇਆ ਹੋਇਆ? ਕਿਉਂਕਿ ਸਤਿਗੁਰਾਂ ਨੇ ਤਖਲਸ ਬਖਸ਼ਿਆ ਸੀ ਸਾਨੂੰ ਖਾਲਸੇ ਦਾ, ਗੋਤ ਦਾ। ਅੱਜ ਬਹੁਤ ਘੱਟ ਨੇ ਗੁਰਮੁਖ ਪਿਆਰੇ, ਦੇਖਾ ਦੇਖੀ ਸਿੰਘ ਵੀ ਲਫ਼ਜ਼ ਜਿਹੜਾ ਆਪਣੇ ਨਾਮ ਦੇ ਨਾਲੋਂ ਕੱਟੀ ਜਾ ਰਹੇ ਨੇ ਤੇ ਸਿੱਧਾ ਹੀ ਨਵਜੋਤ ਢਿੱਲੋਂ, ਗੁਰਤੇਜ ਢਿੱਲੋਂ, ਇਸ ਤਰੀਕੇ ਦੇ ਨਾਲ ਅਸੀਂ ਗੁਰਮੁਖ ਪਿਆਰਿਓ ਆਪਣੇ ਨਾਵਾਂ ਦੇ ਨਾਲ ਉਹ ਖਾਲਸਾ ਵੀ ਤੇ ਸਿੰਘ ਕੱਟ ਕੱਟ ਕੇ ਤੇ ਆਪਣੇ ਨਾਵਾਂ ਦੇ ਨਾਲ ਗੋਤਾਂ ਜੋੜੀ ਜਾ ਰਹੇ ਹਾਂ। ਇਹ ਵਖਰੇਵਾਂ ਨਹੀਂ ਆ ਸਾਡੇ ਸਾਰਿਆਂ ਦੇ ਵਿੱਚ? ਫਿਰ ਆਪ ਤੋਂ ਦੂਸਰੀ ਗੋਤ ਨੂੰ ਅਸੀਂ ਮਾੜਾ ਗਿਣਦੇ ਹਾਂ, ਦੂਰ ਬਿਠਾਈ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਸਾਨੂੰ ਸਮਝਾਇਆ ਸੀ ਕਿ ਖਸਮ ਵਿਸਾਰੇ ਤੇ ਕਮਜਾਤ, ਜੇ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ ਫਿਰ ਤੂੰ ਨੀਵੀਂ ਜਾਤ ਨਾ ਆ। ਨਾਨਕ ਨਾਵੈ ਬਾਜ ਸਨਾਤ, ਨਾਮ ਤੋਂ ਬਿਨਾਂ ਤੂੰ ਭਟਕਿਆ ਹੋਇਆ ਨੀਵੀਂ ਜਾਤ ਵਾਲਾ ਆ ਗੁਰਮੁਖ ਪਿਆਰਿਆ। ਤੇ ਜੇ ਤੂੰ ਪਰਮਾਤਮਾ ਦਾ ਸਿਮਰਨ ਕਰਦਿਆਂ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁਛੋ ਬਿਦਰ ਦਾਸੀ ਸੁੱਤੇ, ਕ੍ਰਿਸ਼ਨ ਜਿਸ ਘਰ ਉਤਰਿਆ ਜਾਏ। ਕਹਿੰਦੇ ਨੀਵੀਂ ਜਾਤ ਦਾ ਸ਼ੂਦਰ ਸੀ ਬਿਦਰ, ਉਹਦੇ ਘਰ ਦੇ ਵਿੱਚ ਕ੍ਰਿਸ਼ਨ ਜੀ ਗਏ। ਉਹ ਨੀਵੀਂ ਜਾਤ ਦਾ ਹੋਣ ਕਰਕੇ ਉਹਨੇ ਗੁਰਮੁਖ ਪਿਆਰਿਓ ਤੇ ਉੱਚੀ ਪਦਵੀ ਪ੍ਰਾਪਤ ਕਰ ਲਈ ਬਿਦਰ ਨੇ। ਤੇ ਭਾਈ ਗੁਰਦਾਸ ਜੀ ਸਾਨੂੰ ਕਵਿਤ ਦੇ ਵਿੱਚ ਸਮਝਾਉਂਦੇ ਨੇ ਆਪਣੀ ਖਾਨਦਾਨੀ ਵੱਲ ਨਾ ਦੇਖ, ਇੱਥੇ ਖਾਨਦਾਨੀਆਂ ਨਹੀਂ ਦੇਖੀ ਦੀਆਂ। ਆਸਾਈ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਸੀ ਪਰਮਾਤਮਾ ਦੇ ਘਰ ਦੇ ਵਿੱਚ ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਓ ਨਵੇ ਜਿਨਕੀ ਲਿਖ ਪਤ ਪਵੇ ਚੰਗੇ ਸਹੀ, ਕਿ ਉੱਥੇ ਉਹ ਚੰਗੇ ਹੀ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ, ਜਦਕਿ ਜਾਤਾਂ ਪਾਤਾਂ ਵਾਲਿਆਂ ਨੂੰ ਵਡਿਆਇਆ ਹੋਇਆ ਹੈ ਨਾ। ਜਦੋਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਵਿਖੇ ਇਕੱਠ ਕੀਤਾ, ਖੁੱਲਾ ਭੰਡਾਰਾ, ਖੁੱਲਾ ਗੁਰੂ ਕਾ ਲੰਗਰ ਚੱਲਿਆ ਤੇ ਬ੍ਰਾਹਮਣਾਂ ਨੂੰ ਸੱਦਿਆ ਹੀ ਨਾ, ਉੱਚੀ ਜਾਤ ਵਾਲਿਆਂ ਨੂੰ ਇਕੱਠੇ ਹੋ ਕੇ ਆਏ ਤੇ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਸਾਨੂੰ ਭੁਲਾ ਹੀ ਦਿੱਤਾ ਆ। ਸਤਿਗੁਰੂ ਜੀ ਕਹਿਣ ਲੱਗੇ ਇੱਥੇ ਭਲਾਉਣ ਵਾਲੀ ਕਿਹੜੀ ਗੱਲ ਆ, ਖੁੱਲਾ ਸੱਦਾ ਆ, ਜਿਹੜਾ ਮਰਜ਼ੀ ਆਵੇ ਪੰਗਤ ਦੇ ਵਿੱਚ ਬੈਠੇ ਤੇ ਖੁੱਦਾ ਲੰਗਰ ਛਕੇ। ਪਰ ਅੱਜ ਵੀ ਸਾਡੇ ਵਿੱਚ ਇਹ ਜਾਤਾਂ ਪਾਤਾਂ ਜਿਹੜੀਆਂ ਵਰੀਆਂ ਹੋਈਆਂ ਨੇ, ਗੁਰੂ ਨਾਨਕ ਸਾਹਿਬ ਨੇ ਤੇ ਸਪਸ਼ਟ ਕਰ ਦਿੱਤਾ ਆ, ਤੂੰ ਆਪਣੇ ਅੰਦਰੋਂ ਵਿਕਾਰ ਕੱਢ, ਇਹ ਤੈਨੂੰ ਨੀਵਿਆਂ ਕਰ ਰਿਹਾ ਈ, ਕਬੁੱਧ ਡੂਮਣੀ ਤੇਰੇ ਅੰਦਰ ਮਰਾਸਨ ਬੈਠੀ ਹੋਈ ਆ, ਖੋਟੀ ਮਤ ਕੁਦਾਇਆ ਕਸਾਇਨ, ਜਿਹੜਾ ਤੂੰ ਨਿਰਦਈ ਆ, ਤੇਰੇ ਅੰਦਰ ਕਸਾਈ ਪੁਣਾ ਬੈਠਾ ਹੋਇਆ ਏ, ਮੁੱਠੀ ਕ੍ਰੋਧ ਚੰਡਾਲ, ਤੇਰੇ ਅੰਦਰ ਕ੍ਰੋਧ ਬੈਠਾ ਹੋਇਆ ਆ, ਚੰਡਾਲ ਰੂਪੀ ਕਾਰੀ ਕੱਢੀ ਕਿਆ ਕਰੇ, ਇਹ ਤੇਰੀਆਂ ਲਕਾਰਾਂ ਕੱਢੀਆਂ ਕੀ ਕਰਨੀਆਂ, ਚਾਰੇ ਬੈਠੀਆਂ ਨਾਲ ਤੇਰੀ ਉੱਚੀ ਜਾਤ ਦੱਸ ਕੀ ਕਰੂਗੀ, ਜਦੋਂ ਤੇਰੇ ਵਿੱਚ ਨੀਵੀਆਂ ਜਾਤਾਂ ਜਿਹੜੀਆਂ ਨਾ, ਜਿਹੜੀ ਪਰ ਨਿੰਦਾ ਘੱਟ ਚੂੜੀ, ਤੇਰੇ ਅੰਦਰ ਪਰਾਈ ਨਿੰਦਿਆ ਰੂਪੀ ਚੂੜੀ ਬੈਠੀ ਹੋਈ ਹੈ, ਤੂੰ ਇਹ ਸਾਰਾ ਕੁਝ ਹੀ ਅੰਦਰ ਲੈ ਕੇ ਬੈਠਾ ਹੋਇਆ, ਤੇ ਉੱਚਾ ਤੂੰ ਦੱਸ ਕਿਹੜੇ ਤਰੀਕੇ ਦੇ ਨਾਲ ਹੋ ਗਿਆ। ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ, ਦੇਵ ਸੁੱਤ ਜਾਗਮ ਸ਼ਨਿਸ਼ਰ ਵਖਾਣੀ, ਦੇਵਤਿਆਂ ਦੇ ਘਰ ਸੂਰਜ ਦਾ ਪੁੱਤਰ ਕਹਿੰਦੇ ਸ਼ਨਿਸ਼ਰ ਜੰਮ ਗਿਆ, ਜਿਹੜਾ ਲੋਕਾਂ ਨੂੰ ਦੁੱਖ ਦੇ ਰਿਹਾ ਆ। ਜੇ ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਚੰਗੀ ਮਾੜੀ ਜਗ੍ਹਾ ਦਾ ਵਿਚਾਰ ਕਰਦੇ ਜੇ ਕਿ ਆਹ ਦੇਵਤਿਆਂ ਦੀ ਧਰਤੀ ਆ, ਆਹ ਰਾਕਸ਼ਸਾਂ ਦੀ ਧਰਤੀ ਆ, ਆਹ ਮਗਹਰੇ ਆ, ਇੱਥੇ ਮਰਨ ਵਾਲੇ ਨਰਕਾਂ ਨੂੰ ਜਾਂਦੇ ਆ, ਕਾਂਸ਼ੀ ਆ, ਇੱਥੇ ਪੈਦਾ ਹੋਣ ਵਾਲੇ ਮਰਨ ਵਾਲੇ ਤੇ ਸਵਰਗਾਂ ਨੂੰ ਜਾਂਦੇ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਮਾਧ ਵਾਸੀ ਕੰਸ ਅਦਮ ਅਸੁਰ ਭੈ, ਕਹਿੰਦੇ ਮਥੁਰਾ ਸ਼ਹਿਰ ਜਿਹੜਾ ਆ ਉਹ ਕ੍ਰਿਸ਼ਨ ਦਾ ਵਸਾਇਆ ਹੋਇਆ, ਤੇ ਮਥੁਰਾ ਦੇ ਵਿੱਚ ਜਿਹੜੇ ਆ ਉਹ ਕੰਸ ਪੈਦਾ ਹੋ ਪਿਆ ਆ, ਤੇ ਉਹ ਰਾਕਸ਼ਸ ਆ ਇਸ ਧਰਤੀ ਦੇ ਉੱਤੇ। ਤੇ ਕਹਿੰਦੇ ਫਿਰ ਲੰਕਾ ਵਾਸੀ ਸੇਵਕ ਭਭੀਸ਼ਣ ਪਹਿਚਾਨੀਏ, ਤੁਸੀਂ ਕਹਿੰਦੇ ਲੰਕਾ ਦੇ ਵਿੱਚ ਰਾਕਸ਼ਸ ਰਹਿੰਦੇ ਸਨ, ਤੇ ਉੱਥੇ ਪ੍ਰਮਾਤਮਾ ਦਾ ਪ੍ਰਭੂ ਦਾ ਪਿਆਰਾ ਇੱਕ ਭਭੀਸ਼ਣ ਪੈਦਾ ਹੋ ਗਿਆ, ਜਿਹੜਾ ਸੇਵਕ ਬਣ ਗਿਆ ਪ੍ਰਮਾਤਮਾ ਦਾ। ਦੱਸੋ ਮਾੜੀ ਚੰਗੀ ਜਗ੍ਹਾ ਦੇ ਉੱਤੇ ਚੰਗੇ ਚੰਗੇ ਲੋਕ ਤੇ ਚੰਗੀਆਂ ਚੰਗੀਆਂ ਜਗ੍ਹਾ ਦੇ ਉੱਤੇ ਮਾੜੇ ਮਾੜੇ ਲੋਕ ਪੈਦਾ ਹੁੰਦੇ ਹੀ ਰਹਿੰਦੇ ਨੇ। ਇਹ ਅੰਮ੍ਰਿਤਸਰ ਸ਼ਹਿਰ ਦੀ ਪਵਿੱਤਰ ਧਰਤੀ ਤੇ ਗੁਰਮੁਖ ਪਿਆਰਿਓ ਅੱਜ ਨਸ਼ਿਆਂ ਦੇ ਵਿੱਚ ਪਹਿਲੇ ਨੰਬਰ ਤੇ ਆ ਗਈ ਹੈ। ਇੱਥੇ ਸ਼ਰਾਬ ਵੀ ਵਿਕ ਰਹੀ ਆ, ਇੱਥੇ ਮਾਸ ਵੀ ਵਿਕ ਰਿਹਾ ਆ, ਇੱਥੇ ਸਿਗਰਟਾਂ ਬੀੜੀਆਂ ਤੰਬਾਕੂ ਵੀ ਸਭ ਤੋਂ ਜ਼ਿਆਦੀਆਂ ਇੱਥੇ, ਤੇ ਸਭ ਤੋਂ ਜ਼ਿਆਦਾ ਪਤਿਤ ਪੁਣਾ ਇਸੇ ਪਵਿੱਤਰ ਧਰਤੀ ਤੇ। ਜਦਕਿ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਜਿਹੜੇ ਸਾਰਾ ਸੰਸਾਰ ਸਿੱਖ ਸਾਰੇ ਜਿਹੜੇ ਨੇ ਜਿੱਥੇ ਜਿੱਥੇ ਵੀ ਬੈਠੇ ਨੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਜੁੜੇ ਹੋਏ ਨੇ, ਤੇ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੇ ਇੱਥੇ ਹੀ ਗੰਦ ਪਾ ਦਿੱਤਾ ਹੈ ਗੁਰੂਆਂ ਦੀ ਧਰਤੀ ਦੇ ਉੱਤੇ। ਦੱਸੋ ਬਹੁਤ ਵਿਰਲੇ ਸਿੱਖ ਬਚੇ ਨੇ ਜਿਹੜੇ ਨਸ਼ਿਆਂ ਤੋਂ ਬਚੇ ਹੋਏ ਨੇ। ਤੇ ਭਾਈ ਗੁਰਦਾਸ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਇਸ ਮਥੁਰਾ ਦੇ ਵਿੱਚ ਕੰਸ ਪੈਦਾ ਹੋ ਗਿਆ, ਤੇ ਉਹ ਰਾਕਸ਼ਸਾਂ ਦੀ ਧਰਤੀ ਲੰਕਾ ਉਹ ਰਾਵਣ, ਤੇ ਉੱਥੇ ਉਹ ਭਭੀਸ਼ਣ ਪੈਦਾ ਹੋ ਗਿਆ। ਕਹਿੰਦੇ ਸਾਗਰ ਗੰਭੀਰ ਵਿਖੇ ਵਿਖਿਆ ਪ੍ਰਗਾਸ ਭਈ, ਇਹ ਜਿਹੜਾ ਸਮੁੰਦਰ ਆ ਇਹਦੇ ਵਿੱਚੋਂ 14 ਰਤਨ ਨਿਕਲੇ, ਤੇ ਇਹਨਾਂ 14 ਰਤਨਾਂ ਦੇ ਵਿੱਚ ਵੇਖ ਲਵੋ ਯਹਿਰ ਵੀ ਨਿਕਲਿਆ ਤੇ ਸ਼ਰਾਬ ਵੀ ਇਹਨਾਂ ਵਿੱਚੋਂ ਨਿਕਲੀ, ਜੇ ਉੱਥੋਂ ਅੰਮ੍ਰਿਤ ਨਿਕਲਿਆ ਆ ਤੇ। ਫਿਰ ਉਹ ਕਹਿੰਦੇ ਇਹ ਮਸਤਕ ਮਨ ਉਹਦੇ ਉਦਮਾਨੀਏ, ਸੱਪ ਨੂੰ ਬੜਾ ਨਿਖੇਦ ਮੰਨਿਆ ਹੋਇਆ ਹੈ, ਤੇ ਸੱਪ ਦੇ ਸਿਰ ਦੇ ਵਿੱਚ ਕਹਿੰਦੇ ਨੇ ਉਹ ਮਣੀ ਹੁੰਦੀ ਆ। ਇਸ ਕਰਕੇ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਮਾੜਾ ਚੰਗਾ ਬੰਦਾ ਇਸ ਤਰ੍ਹਾਂ ਬਣਦਾ ਆ, ਮਾੜੀਆਂ ਕਰਤੂਤਾਂ ਕਰਕੇ ਮਾੜਾ ਤੇ ਚੰਗੀਆਂ ਕਰਤੂਤਾਂ ਕਰਕੇ ਚੰਗਾ, ਭਾਵੇਂ ਉਹ ਕਿਸੇ ਵੀ ਜਾਤ ਵਰਣ ਦੇ ਵਿੱਚੋਂ ਆ। ਇੱਕ ਵਾਰ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਸਾਨੂੰ ਬੜਾ ਸੁੰਦਰ ਉਪਦੇਸ਼ ਦਿੱਤਾ ਹੈ। ਉਹ ਕਹਿੰਦੇ ਡੇਮੂ ਖੱਖਰ ਮਿਸ਼ਰੀ ਮੱਖੀ ਮੇਲ ਮਖੀਰ ਮਿਲਾਇਆ, ਕਹਿੰਦੇ ਆ ਡੇਮੂ ਆ ਖੱਖਰ ਭਰਿੰਡਾਂ ਦੀ, ਇਹਦੇ ਉੱਤੋਂ ਮਿਸ਼ਰੀ ਬਣਦੀ ਆ, ਆ ਮਾਖੋ ਦੀਆਂ ਮੱਖੀਆਂ ਜਿਹੜੀਆਂ ਨੇ ਉਹ ਵੇਖ ਲਵੋ ਸ਼ਹਿਦ ਬਣਾ ਦਿੰਦੀਆਂ ਨੇ ਜਿਹਨੂੰ ਅਸੀਂ ਚੱਟਦੇ ਹਾਂ ਸਾਰੇ ਵਰਤਦੇ ਹਾਂ। ਕਹਿੰਦੇ ਪਾਟ ਪਟੰਬਰ ਕੀੜੇ ਹੋਣ, ਆ ਰੇਸ਼ਮ ਦਾ ਕੱਪੜਾ ਕੀੜੇ ਤੋਂ ਬਣਦਾ ਆ ਨਿਖੇਦ ਤੋਂ, ਤੇ ਫਿਰ ਕੁੱਟ ਕੁੱਟ ਸਣ ਕਿਰਤਾਸ ਬਣਾਇਆ, ਆ ਸਣ ਨੂੰ ਕੁੱਟ ਕੁੱਟ ਕੇ ਤੇ ਇਹਦੇ ਅਸੀਂ ਕਾਗਜ਼ ਬਣਾ ਲੈਂਦੇ ਹਾਂ। ਕਹਿੰਦੇ ਮਲਮਲ ਬਣੇ ਵੜੇਵੇਂ, ਆ ਮਲਮਲ ਦਾ ਕੱਪੜਾ ਜਿਹੜਾ ਵੜੇਵਿਆਂ ਤੋਂ ਬਣਦਾ ਆ, ਤੇ ਚਿੱਕੜ ਕੰਵਲ ਭਵਰ ਭੁਲਾਇਆ, ਤੇ ਚਿੱਕੜ ਦੇ ਵਿੱਚੋਂ ਮਾੜੇ ਦੇ ਵਿੱਚੋਂ ਵੇਖ ਲਓ ਕਿੱਡਾ ਸੋਹਣਾ ਭਵਰ ਆ ਫੁੱਲ ਜਿਹੜਾ ਕਮਲ ਦਾ ਖਿੜਦਾ ਆ, ਤੇ ਉਹਦੇ ਉੱਤੇ ਆਣ ਕੇ ਭੌਰੇ ਬੈਠਦੇ ਨੇ। ਨੀਚ ਜਾਤ ਉੱਤਮ ਫਦ ਪਾਇਆ, ਉਹ ਨੀਵੀਆਂ ਜਾਤਾਂ ਵਾਲੇ ਇਹ ਨਖਿੱਧ, ਤੇ ਇਹਨਾਂ ਨੇ ਕਿੱਡੀਆਂ ਕਿੱਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕਰ ਲਈਆਂ ਨੇ, ਤੇ ਆਪਾਂ ਗੁਰਮੁਖ ਪਿਆਰਿਓ ਆਪਸ ਦੇ ਵਿੱਚ ਹੀ ਵੰਡੇ ਹੋਏ ਆ। ਆਪਸ ਦੇ ਵਿੱਚ ਹੀ ਜਾਤਾਂ ਕਰਕੇ ਪਾਤਾਂ ਕਰਕੇ ਵੰਡੇ ਗਏ ਆ ਤੇ ਇੱਕ ਦੂਸਰੇ ਨੂੰ ਨਖਿੱਧ ਕਹੀ ਜਾ ਰਹੇ ਆ। ਭਾਈ ਗੁਰਦਾਸ ਜੀ ਤੇ ਇੱਕ ਵਾਰ ਦੇ ਵਿੱਚ ਕਹਿੰਦੇ, ਗੁਰਮੁਖ ਪਿਆਰਿਆ ਕੀੜੀ ਕੋਲੋਂ ਜੀਵਨ ਦੀ ਜਾਚ ਸਿੱਖ ਲਾ। ਉਹ ਕਹਿੰਦੇ ਨੇ, ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗੁਣਾਏ, ਮਨੁੱਖ ਐ ਇਨਸਾਨ ਤੂੰ 84 ਦਾ ਸਰਦਾਰ ਪਰ ਜੀਣ ਦੀ ਜਾਚ ਤੂੰ ਕਹਿੰਦੇ ਕੀੜੀ ਦੇ ਕੋਲੋਂ ਸਿੱਖ, ਕੀੜੀ ਦੇ ਕੋਲੋਂ। ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗੁਣਾਵੇ, ਬਿਲਕੁਲ ਨਿਮਰਤਾ ਦੇ ਵਿੱਚ ਆ ਜਾ ਕੀੜੀ ਵਾਂਗੂ, ਨਿਮਰਤਾ ਦੇ ਵਿੱਚ ਆਪਣਾ ਜੀਵਨ ਬਸਰ ਕਰ। ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ। ਕਹਿੰਦੇ ਉਹਨਾਂ ਦਾ ਜੀਵਨ ਵੇਖ ਕੀੜੀਆਂ ਦਾ, ਇੱਕ ਖੁੱਡ ਦੇ ਵਿੱਚ ਹਜ਼ਾਰਾਂ ਹੀ ਰਹਿ ਲੈਂਦੀਆਂ ਨੇ ਤੇ ਅਸੀਂ ਇੱਕ ਘਰ ਦੇ ਵਿੱਚ ਦੋ ਭਰਾਵਾਂ ਦਾ ਰਹਿਣਾ ਵੀ ਬੜਾ ਮੁਸ਼ਕਲ ਹੋਇਆ ਪਿਆ ਆ। ਮਾਂ ਬਾਪ ਦੇ ਨਾਲੋਂ ਅਸੀਂ ਅੱਡ ਹੋ ਜਾਂਦੇ ਹਾਂ, ਭੈਣ ਭਰਾਵਾਂ ਦੇ ਨਾਲੋਂ ਅਸੀਂ ਵੱਖਰੇ ਹੋ ਜਾਂਦੇ, ਪਰ ਉਹ ਕੀੜੀ ਵੱਲ ਦੇਖ ਇੱਕ ਖੁੱਡ ਦੇ ਵਿੱਚ ਕਿੰਨੀਆਂ ਗੁਜ਼ਾਰਾ ਕਰ ਲੈਂਦੀਆਂ ਨੇ। ਘੇ ਸੱਕਰ ਦੀ ਵਾਸ ਲੈ ਜਿੱਥੇ ਹੋਏ ਤਿੱਥੇ ਚਲ ਜਾਵੇ, ਫਿਰ ਉਹ ਕੀੜੀ ਇੱਕ ਪਰਿਵਾਰ ਪਾਲਕ ਉਹਨੂੰ ਸੁਗੰਧੀ ਆ ਜਾਵੇ ਵੀ ਜਿੱਥੇ ਘਿਓ ਪਿਆ ਆ, ਖੰਡ ਪਈ ਹੋਈ ਆ, ਉਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਰ ਪੈਂਦੀ। ਕਿਸ ਤਰ੍ਹਾਂ ਲੈਣ ਬੱਝੀ ਹੁੰਦੀ, ਵੇਖਿਆ ਜੇ ਕਦੀ ਚੌਲਾਂ ਦੇ ਨਿੱਕੇ ਨਿੱਕੇ ਦਾਣੇ, ਖੰਡ ਦੇ ਨਿੱਕੇ ਨਿੱਕੇ ਦਾਣੇ ਉਹਨਾਂ ਨੇ ਮੂੰਹ ਚ ਪਾਏ ਹੁੰਦੇ ਆ, ਘਿਓ ਦਾ ਛੋਟਾ ਛੋਟਾ ਟੁਕੜਾ, ਤੇ ਫਿਰ ਉਹਨਾਂ ਦੇ ਰਹਿਣ ਦੀ ਜਾਚ। ਭਾਈ ਗੁਰਦਾਸ ਜੀ ਕਹਿੰਦੇ ਸਿੱਖ ਉਹਨਾਂ ਦੇ ਕੋਲੋਂ ਉਹ ਆਪਣਾ ਸਮਾਨ ਇਕੱਠਾ ਕਰ ਲੈਂਦੀਆਂ ਨੇ, ਘਰ ਦੇ ਵਿੱਚ ਖੁੱਡ ਦੇ ਵਿੱਚ ਜਾ ਕੇ ਉਹ ਸਟਾਕ ਜਮ੍ਹਾਂ ਕਰ ਲੈਂਦੀਆਂ ਤੇ ਉਹਨਾਂ ਨੂੰ ਆਸ ਆ ਵੀ ਜਿਹੜਾ ਇਹ ਸਟਾਕ ਅਸੀਂ ਜਮ੍ਹਾਂ ਕੀਤਾ ਹੈ ਸਾਨੂੰ ਮਿਲ ਜਾਣਾ ਆ, ਇਹਦੇ ਉੱਤੇ ਕਿਸੇ ਬਗਾਨੇ ਦਾ ਹੱਕ ਨਹੀਂ ਆ, ਉਹ ਆਪਣਾ ਖਾਂਦੀਆਂ ਨੇ। ਪਰ ਅੱਜ ਅਸੀਂ ਗੁਰਦੁਆਰਾ ਸਾਹਿਬ ਵੇਖੇ ਆਈਏ ਤੇ ਕਿਤੇ ਸਾਈਕਲ ਨੂੰ ਜਿੰਦਰਾ ਨਾ ਕਿਤੇ ਬਾਹਰ ਵੱਜਾ ਹੋਵੇ ਤੇ ਸਾਨੂੰ ਲੱਭਣਾ ਮੁਸ਼ਕਲ ਹੋ ਜਾਏਗਾ। ਅੱਜ ਸਾਡੀ ਕੋਈ ਕਿਤੇ ਚੀਜ਼ ਡਿੱਗ ਪਵੇ ਤੇ ਸਾਨੂੰ ਉੱਕੀ ਆਸ ਨਹੀਂ ਜੇ ਕਿ ਗੁਰਮੁਖ ਪਿਆਰਿਓ ਇਹ ਸਾਡੀ ਜਿਹੜੀ ਚੀਜ਼ ਆ ਸਾਨੂੰ ਮਿਲ ਜਾਏਗੀ। ਆ ਜਦੋਂ ਬਾਜ਼ਾਰ ਦੇ ਵਿੱਚੋਂ ਦੀ ਲੰਘ ਕੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਹਾਂ, ਮੋਟੇ ਮੋਟੇ ਹਰੀ ਸਨ ਦੇ ਤਾਲੇ, ਪੰਜ ਪੰਜ ਛੇ ਛੇ ਤਾਲੇ ਦੁਕਾਨਾਂ ਨੂੰ ਬੰਦ ਕੀਤੇ ਨੇ, ਕਿਤੇ ਹਾਥੀਆਂ ਵਾਸਤੇ, ਸ਼ੇਰਾਂ ਵਾਸਤੇ ਜਾਂ ਕਿਤੇ ਕੀੜੀਆਂ ਵਾਸਤੇ ਨੇ ਤਾਲੇ, ਇਹ ਸਿਰਫ ਤੇ ਸਿਰਫ ਇਨਸਾਨ ਵਾਸਤੇ ਕਿ ਇਹਨੇ ਉਸੇ ਵੇਲੇ ਹੀ ਪਰਾਇਆ ਹੱਕ ਜਿਹੜਾ ਆ ਖੋਹ ਲੈਣਾ ਆ। ਤੋ ਭਾਈ ਗੁਰਦਾਸ ਜੀ ਕਹਿੰਦੇ ਤੂੰ ਨਿਮਰਤਾ ਦੇ ਵਿੱਚ ਆ ਤੇ ਨਿਮਰਤਾ ਦੇ ਵਿੱਚ ਰਹਿ ਕੇ ਜਿਉਣ ਦੀ ਜਾ ਸਿੱਖ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਰਹਾਉ ਦੀ ਪੰਕਤੀ ਦੇ ਵਿੱਚ ਸਾਨੂੰ ਦੱਸਦੇ ਨੇ, ਜਾਤ ਪਾਤ ਨੂੰ ਮੈਂ ਕੀ ਕਰਨਾ, ਮੈਂ ਤੇ ਪ੍ਰਮਾਤਮਾ ਦਾ ਸਿਮਰਨ ਕਰਨਿਆ ਆ। ਸਿਲਸਿਲੇਵਾਰ ਲੜੀਵਾਰ ਸ਼ਬਦ ਦੇ ਵਿੱਚ ਕੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਗੁਰਮੁਖ ਪਿਆਰਿਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਤੇ ਸੁਰਣਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਆਸਾ ਮਨ ਮੇਰੋ ਗਜ ਜਿਹਾ ਮੇਰੀ ਕਾਤੀ।
ਆਸਾ ਰਾਗ ਦਾ ਨਾਮ ਤੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਜੋ ਭਗਤ ਨਾਮ ਦੇਵ ਜੀ ਦਾ ਨਾਮ ਆਇਆ ਆ, ਜਿਹਦੇ ਤੋਂ ਸਿੱਧ ਹੁੰਦਾ ਹੈ ਕਿ ਇਹ ਭਗਤ ਨਾਮ ਦੇਵ ਜੀ ਦਾ ਸ਼ਬਦ ਆ ਤੇ ਜਿੱਥੋਂ ਇਹ ਸਰਲੇਖ ਸ਼ੁਰੂ ਹੁੰਦਾ ਆ ਗੁਰਮੁਖ ਪਿਆਰਿਓ, ਉੱਥੇ ਭਗਤ ਨਾਮ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖੀ ਹੋਈ ਹੈ। ਇਹ ਭਗਤ ਨਾਮ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਆ। ਸ਼ਬਦ ਦੇ ਵਿੱਚ ਭਗਤ ਨਾਮ ਦੇਵ ਜੀ ਬਖਸ਼ਿਸ਼ ਕਰਦੇ, ਮਨ ਮੇਰੋ ਗਜ। ਜਿਸ ਤਰ੍ਹਾਂ ਆਪਾਂ ਹੁਣੇ ਵਿਚਾਰ ਕੀਤੀ ਨਾ, ਜਾਤੀ ਲਫ਼ਜ਼ ਤਿੰਨ ਪ੍ਰਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਆ। ਇੱਕ ਜਾਤੀ ਤੋਂ ਭਾਵ ਯਾਤਰੂ, ਇੱਕ ਜਾਤੀ ਤੋਂ ਭਾਵ ਜਾਣ ਲੈਣਾ ਬੁੱਝ ਲੈਣੀ ਗੱਲ, ਇੱਕ ਜਾਤੀ ਤੋਂ ਭਾਵ ਜਾਤ ਪਾਤ। ਇਸੇ ਤਰ੍ਹਾਂ ਗਜ ਲਫ਼ਜ਼ ਜਿਹੜਾ ਵੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਪ੍ਰਕਾਰ ਦੇ ਨਾਲ ਆਇਆ ਆ। ਇੱਕ ਗਜ ਤੋਂ ਭਾਵ ਆ ਗੁਰਮੁਖ ਪਿਆਰਿਓ ਹਾਥੀ, ਗਜ ਗਰਾਹ ਤੇ ਛੂਟਾ, ਕਾਮ ਸਵਾਏ ਗਜ ਬਸ ਪਰੇ ਮਨ ਬੌਰਾਰੇ ਅੰਕਸ ਸਹਿਓ ਸੀਸ। ਇੱਥੇ ਲਫ਼ਜ਼ ਗਜ ਦਾ ਅਰਥ ਆ ਹਾਥੀ, ਤੇ ਜੋ ਭਗਤ ਨਾਮ ਦੇਵ ਜੀ ਨੇ ਹੁਣ ਸ਼ਬਦ ਦੇ ਵਿੱਚ ਗਜ ਲਫ਼ਜ਼ ਉਚਾਰਨ ਕੀਤਾ ਇਹਦਾ ਅਰਥ ਆ ਮੀਟਰ, ਜਿਹਨੂੰ ਅਸੀਂ ਮੰਨ ਲੈਂਦੇ ਹਾਂ। ਗਜ ਮਿਣਤੀ ਦਾ ਜਿਹੜਾ ਸੀ ਨਾ, ਉਹ ਜਿਹਦੇ ਨਾਲ ਅਸੀਂ ਮਿਣਤੀ ਕਰਦੇ ਉਹ ਗਜ। ਤੋ ਗੁਰਮੁਖ ਪਿਆਰਿਓ ਭਗਤ ਨਾਮਦੇਵ ਜੀ ਕਹਿੰਦੇ ਮਨ ਮੇਰਾ ਜਿਹੜਾ ਨਾ ਇਹ ਬਣ ਗਿਆ ਆ ਹੁਣ ਗਜ, ਤੇ ਮੇਰੀ ਜਿਹੜੀ ਜ਼ੁਬਾਨ ਆ ਇਹ ਬਣ ਗਈ ਕਾਤੀ ਕਹਿ ਦੀਏ ਕੈਂਚੀ, ਤੇ ਇਸ ਕੈਂਚੀ ਦੇ ਨਾਲ ਇਹ ਮਨ ਦੇ ਨਾਲ ਮਿਣ ਮਿਣ ਕੇ ਤੇ ਕੈਂਚੀ ਦੇ ਨਾਲ ਉਹ ਜਿਹੜੀ ਕਟਾਈ ਕੀਤੀ ਹੈ।
ਮਪ ਮਪ ਕਾਟੋ ਜਮ ਕੀ ਫਸੀ,
ਮਨ ਰੂਪੀ ਗਜ ਦੇ ਨਾਲ ਮਿਣਤੀ ਕਰ ਕਰਕੇ, ਜ਼ਬਾਨ ਰੂਪੀ ਕੈਂਚੀ ਦੇ ਨਾਲ ਇਹ ਜਿਹੜੀ ਜਮ ਦੀ ਫਾਈ ਇਹਨੂੰ ਕਸ਼ ਕਸ਼ ਕੇ ਇਹਨੂੰ ਮਾਪ ਮਾਪ ਕੇ ਕੱਟ ਦਿੱਤਾ ਆ। ਕਹਿਣ ਤੋਂ ਭਾਵ ਭਗਤ ਨਾਮਦੇਵ ਜੀ ਦਾ ਇਹੋ ਹੀ ਆ ਕਿ ਜਿਹੜਾ ਮੇਰਾ ਮਨ ਆ ਨਾ ਇਹ ਗਜ, ਤੇ ਜਿਹੜੀ ਮੇਰੀ ਜ਼ਬਾਨ ਆ ਨਾ ਇਹ ਕੈਂਚੀ, ਭਾਵ ਇਸ ਜ਼ਬਾਨ ਦੇ ਨਾਲ ਪਰਮਾਤਮਾ ਦਾ ਸਿਮਰਨ ਕਰ ਕਰਕੇ, ਭਜਨ ਬੰਦਗੀ ਕਰ ਕਰਕੇ, ਜਿਹੜੇ ਵਿਕਾਰ ਹਿਰਦੇ ਦੇ ਵਿੱਚ ਨੇ ਜਿਹੜੇ ਜਮਾਂ ਨੂੰ ਫਸਾ ਦਿੰਦੇ ਨੇ, ਫੜਾ ਦਿੰਦੇ ਨੇ, ਉਹ ਜਮਾਂ ਦੀ ਜਿਹੜੀ ਫਾਈ ਆ, ਫਾਂਸੀ ਆ, ਉਹ ਕੱਟ ਦਿੱਤੀ ਹੈ।
ਕਹਾ ਕਰੋ ਜਾਤੀ ਕਹਿ ਕਰੋ ਪਤੀ,
ਕਹਿੰਦੇ ਹੁਣ ਮੈਂ ਜਾਤ ਪਾਤ ਨੂੰ ਕੀ ਕਰਨਾ ਆ। ਫੱਕੜ ਜਾਤੀ ਫੱਕੜ ਨਾਮ, ਸਭਨਾ ਜੀਆਂ ਇੱਕੋ ਛਾਂਵ। ਤੇ ਭਗਤ ਨਾਮ ਭਗਤ ਕਬੀਰ ਜੀ ਨੇ ਵੀ ਗੁਰਮੁਖ ਪਿਆਰਿਓ ਸ਼ਬਦ ਉਚਾਰਨ ਕਰਕੇ ਤੇ ਇਹਦੇ ਜਾਤ ਪਾਤ ਦਾ ਖੰਡਨ ਇਸ ਤਰੀਕੇ ਦੇ ਨਾਲ ਕੀਤਾ। ਉਹ ਕਹਿੰਦੇ ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਕਹੋ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੁ ਤੁਮ ਕਤ ਦੂਧ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਉਹ ਬ੍ਰਾਹਮਣ ਆ ਜਿਹੜਾ ਬ੍ਰਹਮ ਦੇ ਨਾਲ ਸਾਂਝ ਪਾਉਂਦਾ, ਬ੍ਰਹਮ ਬਿੰਦੇ ਤਿਸਦਾ ਬ੍ਰਹਿਮਤ ਰਹੇ। ਜਿਹੜਾ ਬ੍ਰਹਮ ਦੇ ਨਾਲ ਸਾਂਝ ਪਾ ਲੈਂਦਾ ਆ, ਭਾਵੇਂ ਉਹ ਜਲਾਇਆ ਤੇ ਭਾਵੇਂ ਉਹ ਸ਼ੀਂਬਾ ਤੇ ਭਾਵੇਂ ਉਹ ਚਮਿਆਰ ਤੇ ਭਾਵੇਂ ਉਹ ਨਾਈ, ਉਹ ਗੁਰਮੁਖ ਪਿਆਰਿਓ ਅਸਲ ਦੇ ਵਿੱਚ ਬ੍ਰਾਹਮਣ ਆ। ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤਾਂ ਦੀ ਇਸ ਜਾਤ ਪਾਤ ਨੂੰ ਸਾਹਮਣੇ ਰੱਖ ਕੇ ਨਾ ਇੱਕ ਸ਼ਬਦ ਵੀ ਉਚਾਰਨ ਕੀਤਾ। ਕਹਿੰਦੇ ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਈ, ਇਹ ਅੱਡੇ ਆੜ ਦਾਮ ਕੋ ਅੱਧੇ ਟਕੇ ਦਾ ਜਿਹੜਾ ਸ਼ੀਂਬਾ ਜਿਹਨੂੰ ਕਹਿੰਦੇ ਸਨ, ਹੋਇਓ ਲਖੀਣਾ, ਪਰਮਾਤਮਾ ਦੇ ਨਾਲ ਸਾਂਝ ਪੈਣ ਕਰਕੇ, ਸਿਮਰਨ ਕਰਨ ਕਰਕੇ ਇਹ ਨਾਮ ਦੇਵ ਜਿਹੜਾ ਸ਼ੀਂਬਾ ਸੀ ਲੱਖਾਂ ਦਾ ਹੋ ਗਿਆ। ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ ਹਿਰਦੇ ਵਸਿਆ ਪਾਰ ਬ੍ਰਹਮ। ਤੋ ਗੁਰਮੁਖ ਪਿਆਰਿਓ, ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ। ਕਹਿੰਦੇ ਰਵਿਦਾਸ ਭਗਤ ਜਿਹੜਾ ਸੀ ਉਹ ਜਾਤ ਦੇ ਚਮਿਆਰ ਸਨ, ਤੇ ਉਹਨਾਂ ਨੇ ਪਸ਼ੂਆਂ ਦਾ ਮਰਿਆ ਹੋਇਆ ਦਾ ਕੰਮ ਕਰਨਾ, ਪਰ ਉਹਨਾਂ ਨੇ ਮਾਇਆ ਦਾ ਤਿਆਗ ਕੀਤਾ ਤੇ ਉਹ ਵੀ ਗੁਰਮੁਖ ਪਿਆਰਿਓ ਉੱਤਮ ਫਲ ਨੂੰ ਪ੍ਰਾਪਤ ਕਰ ਗਏ। ਤੇ ਫਿਰ ਇਸੇ ਤਰ੍ਹਾਂ ਹੀ ਨਾ ਸਹਿਣ ਨਾਈ ਬੁੱਤਕਾਰੀ ਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਉਹ ਨਤੀਆਂ ਬੁੱਤੀਆਂ ਕਰਨ ਵਾਲੇ ਨਾਈ ਜਾਤ ਦੇ ਭਗਤ ਸੈਣ ਜੀ, ਉਹਨਾਂ ਨੇ ਪਰਮਾਤਮਾ ਦੇ ਨਾਲ ਸਾਂਝ ਪਾਈ ਤੇ ਗੁਰਮੁਖ ਪਿਆਰਿਓ ਉਹ ਭਗਤਾਂ ਦੇ ਵਿੱਚ ਸ਼੍ਰੋਮਣੀ ਭਗਤ ਗਿਣੇ ਗਏ ਇਸ ਤਰੀਕੇ ਦੇ ਨਾਲ। ਤੇ ਵੱਖ ਵੱਖ ਭਗਤਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦੀਆਂ ਜਾਤਾਂ ਪਾਤਾਂ ਦੇ ਬਾਰੇ ਦੱਸ ਕੇ ਗੁਰੂ ਸਾਹਿਬ ਨੇ ਦੱਸ ਦਿੱਤਾ ਕਿ ਉਹ ਬੇਸ਼ੱਕ ਨੀਵੀਆਂ ਜਾਤਾਂ ਦੇ ਸਨ, ਪਰ ਉਹਨਾਂ ਨੇ ਪਰਮਾਤਮਾ ਦੇ ਨਾਲ ਸਾਂਝ ਪਾਈ ਤੇ ਉੱਚੀਆਂ ਜਾਤਾਂ ਵਾਲੇ ਹੋ ਗਏ। ਅਸੀਂ ਅੱਜ ਵੀ ਆਪਣੇ ਮਨਾਂ ਦੇ ਵਿੱਚ ਦੇਖ ਲਵੋ, ਜਾਤ ਪਾਤ ਦਾ ਕਰਕੇ ਅੱਜ ਵੀ ਪਿੰਡਾਂ ਦੇ ਵਿੱਚ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਜਿਹੜੇ ਮਜ਼੍ਹਬੀ ਸਿੰਘ ਨੇ ਉਹਨਾਂ ਦੇ ਭਾਂਡੇ ਵੱਖਰੇ ਰੱਖੇ ਹੋਏ ਨੇ, ਉਹਨਾਂ ਨੂੰ ਆਪਣੇ ਨਾਲ ਨਹੀਂ ਬਿਠਾਉਂਦੇ, ਉਹਨਾਂ ਦੇ ਘਰ ਘਾਟ ਵੱਖਰੇ, ਉਹਨਾਂ ਦੀਆਂ ਬਸਤੀਆਂ ਵੱਖਰੀਆਂ, ਉਹਨਾਂ ਦੇ ਨਹਾਉਣ ਵਾਲੇ ਘਾਟ ਜਿਹੜੇ ਸਨ ਉਹ ਵੱਖਰੇ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲ ਝਾਤੀ ਮਾਰ ਕੇ ਦੇਖੋ, ਉਹਨਾਂ ਨੇ ਇੱਕ ਮਜ਼੍ਹਬੀ ਸਿੰਘ ਇਸੇ ਤਰ੍ਹਾਂ ਦਾ ਸੀ, ਭਾਈ ਜੀਵਨ ਸਿੰਘ, ਉਹਨੂੰ ਗਲ ਦੇ ਨਾਲ ਲਾ ਕੇ ਗੱਲ ਕਹੀ ਸੀ, ਰੰਗਰੇਟਾ ਗੁਰੂ ਕਾ ਬੇਟਾ, ਕਿ ਅੱਜ ਅਸੀਂ ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਭੁੱਲ ਗਏ ਹਾਂ, ਜਿਹਨੂੰ ਭਿੱਟੜ ਕਹਿ ਕੇ ਦੁਤਕਾਰਿਆ ਹੋਇਆ ਸੀ ਭਾਈ ਮਰਦਾਨਾ ਜੀ ਨੂੰ। ਸਤਿਗੁਰਾਂ ਦਾ ਸਭ ਤੋਂ ਨਜ਼ਦੀਕੀ ਸਾਥੀ ਉਹ ਸੀ ਭਾਈ ਮਰਦਾਨਾ, ਜਿਹਨੂੰ ਭਾਈ ਕਹਿ ਕੇ ਭਰਾ ਕਹਿ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਡਿਆਇਆ। ਅੱਜ ਅਸੀਂ ਉਹਨਾਂ ਜਾਤਾਂ ਪਾਤਾਂ ਕਰਕੇ ਫਿਰ ਵਖਰੇਵੇਂ ਪਾਏ ਹੋਏ, ਹੁਣ ਤੇ ਸਾਡੇ ਅੰਮ੍ਰਿਤ ਦੇ ਵਿੱਚ ਵੀ ਵੰਡੀਆਂ ਪੈ ਗਈਆਂ ਨੇ। ਜਿਹੜੇ ਚੌਥੇ ਪੌੜ ਵਾਲੇ ਉਹਨਾਂ ਨੂੰ ਕੋਈ ਹੋਰ ਅੰਮ੍ਰਿਤ ਛਕਾਇਆ ਜਾਂਦਾ ਆ, ਜਿਹੜੇ ਦੂਸਰੇ ਨੇ ਸਵਰਨ ਜਾਤੀਆਂ ਵਾਲਿਆਂ ਨੇ ਉਹਨਾਂ ਨੂੰ ਹੋਰ ਪ੍ਰਕਾਰ ਦੇ ਨਾਲ ਅੰਮ੍ਰਿਤ ਛਕਾਇਆ ਜਾਂਦਾ ਹੈ ਗੁਰਮੁਖ ਪਿਆਰਿਓ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਵੱਲ ਦੇਖੋ, ਇਹ ਸਵਰਨ ਜਾਤੀਆਂ ਵਾਲੇ ਜਿਹੜੇ ਪਹਾੜੀ ਰਾਜੇ ਸਨ, ਇਹਨਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਸੀ, ਸਤਿਗੁਰੂ ਜੀ ਅਸੀਂ ਵੀ ਖਾਲਸੇ ਸੱਜ ਜਾਵਾਂਗੇ, ਅੰਮ੍ਰਿਤ ਛਕ ਲਵਾਂਗੇ, ਪਰ ਇੰਨੀ ਕੁ ਸਾਡੇ ਤੇ ਕਿਰਪਾ ਕਰੋ ਕਿ ਸਾਡੇ ਵਾਸਤੇ ਅੰਮ੍ਰਿਤ ਜਿਹੜਾ ਹੈ ਨਾ ਉਹ ਵੱਖਰਾ ਤਿਆਰ ਕਰ ਲਵੋ। ਸਤਿਗੁਰਾਂ ਨੇ ਕਹਿ ਦਿੱਤਾ ਸੀ ਇਹ ਗੱਲ ਸਾਨੂੰ ਮਨਜ਼ੂਰ ਨਹੀਂ, ਅਸੀਂ ਤੇ ਵਖਰੇਵੇਂ ਦੂਰ ਕਰਨ ਵਾਸਤੇ ਆਏ, ਜੇ ਆਪ ਹੀ ਵਖਰੇਵੇਂ ਪਾ ਕੇ ਚਲੇ ਗਏ ਤੇ ਫਿਰ ਇਹਨਾਂ ਨੂੰ ਦੂਰ ਕਰੇਗਾ ਕੌਣ। ਸਤਿਗੁਰਾਂ ਨੇ ਕਹਿ ਦਿੱਤਾ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਣਵੋ। ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਾਂ ਪੁੱਛ ਲਈਏ ਤੇ ਉਹ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ, ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਹੀ। ਪਰਮਾਤਮਾ ਸਾਰਿਆਂ ਦੇ ਵਿੱਚ ਆ, ਏਕੇ ਨੈਣ ਏਕੇ ਬੈਨ, ਸਾਰਿਆਂ ਦੇ ਇੱਕੋ ਜਿਹੇ ਨੱਕ ਕੰਨ। ਫਿਰ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਪੰਜਾਂ ਤੱਤਾਂ ਤੋਂ ਗੁਰਮੁਖ ਪਿਆਰਿਓ ਸਾਰੀ ਸ੍ਰਿਸ਼ਟੀ ਜਿਹੜੀ ਆ ਪਰਮਾਤਮਾ ਨੇ ਸਾਜੀ ਆ। ਜਿਹੜੇ ਉੱਚੀਆਂ ਨੀਵੀਆਂ ਜਾਤਾਂ ਦੇ ਭਰਮ ਭੁਲੇਖੇ ਪਾਈ ਖੜੇ ਨੇ, ਦੱਸ ਦਵੋ ਉਹਨਾਂ ਦੇ ਵਿੱਚ ਨੀਵੀਆਂ ਜਾਤਾਂ ਵਾਲਿਆਂ ਦੇ ਵਿੱਚ ਕਿਹੜਾ ਤੱਤ ਘੱਟ ਆ। ਜਿਹੜੇ ਪੰਜ ਤੱਤਾਂ ਦੇ ਨਾਲ ਨੀਵੀਆਂ ਜਾਤਾਂ ਵਾਲੇ ਬਣੇ ਨੇ, ਉਹਨਾਂ ਹੀ ਪੰਜਾਂ ਤੱਤਾਂ ਦੇ ਨਾਲ ਉੱਚੀਆਂ ਜਾਤਾਂ ਵਾਲੇ ਬਣੇ ਨੇ, ਤੇ ਫਿਰ ਜਾਤ ਪਾਤ ਦਾ ਖੰਡਨ ਸਤਿਗੁਰਾਂ ਨੇ ਕੀਤਾ ਹੋਇਆ ਤੇ ਅਸੀਂ ਇਹਨਾਂ ਨੂੰ ਕਿਉਂ ਗੱਲ ਦੇ ਨਾਲ ਲਾਈ ਫਿਰ ਰਹੇ ਹਾਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਹੁਣ ਮੈਂ ਜਾਤ ਤੇ ਪਾਤ ਨੂੰ ਕੀ ਕਰਾਂ।
ਰਾਮ ਕੋ ਨਾਮ ਜਪੋ ਦਿਨ ਰਾਤੀ,
ਉਹ ਪਰਮਾਤਮਾ ਦਾ ਜਿਹੜਾ ਸੱਚਾ ਨਾਮ ਆ, ਦਿਨ ਰਾਤ ਉਹਦੇ ਨਾਲ ਆਪਣੀ ਸੁਰਤ ਜੋੜੋ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਕਰੋ।
ਰਹਾਓ
ਦਾ ਵਿਸ਼ਰਾਮ ਦੇ ਕੇ ਕੀ ਸਮਝਾਉਂਦੇ ਨੇ,
ਰੰਗਨ ਰੰਗੋ ਸੀਮਨ ਸੀਵੋ।
ਇਹ ਜਿਹੜਾ ਸਰੀਰ ਆ ਨਾ, ਇਹ ਕਿਤੇ ਉਹ ਲਲਾਰੀ ਦੀ ਮੱਟੀ ਬਣ ਜਾਵੇ ਤੇ ਇਹਦੇ ਵਿੱਚ ਆਪਣੇ ਮਨ ਨੂੰ ਅਸੀਂ ਰੰਗ ਲਈਏ। ਕਾਹਦੇ ਨਾਲ ਰੰਗ ਕਿਹੜਾ ਚੜਾਉਣਾ ਆ? ਗੁਰਮਤ ਦਾ ਰੰਗ ਚੜਾਉਣਾ ਆ ਗੁਰਮੁਖ ਪਿਆਰਿਓ। ਲਾਲ ਰੰਗ ਤਿਸਕੋ ਲਗਾ ਜਿਸਕੇ ਵਡਭਾਗਾ, ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪੈ ਜਾਂਦੀ ਹੈ ਨਾ, ਆਪਣੇ ਆਪ ਹੀ ਗੂੜਾ ਰੰਗ ਜਿਹੜਾ ਚੜ ਜਾਂਦਾ ਆ। ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਓ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਇਹੋ ਜਿਹਾ ਰੰਗ ਫਿਰ ਹੋਰ ਨਹੀਂ ਜੇ ਕੋਈ ਚੜਾ ਸਕਦਾ, ਬਾਕੀ ਸੰਸਾਰ ਦੇ ਰੰਗ ਜਿਹੜੇ ਸਾਰੇ ਹੀ ਫਿੱਕੇ, ਪਰ ਗੁਰਮਤ ਦਾ ਰੰਗ ਜਿਹੜਾ ਆ ਗੂੜਾ, ਤੇ ਜਿਹਨਾਂ ਉੱਤੇ ਚੜ ਜਾਂਦਾ ਆ, ਭਾਵੇਂ ਇਹਨਾਂ ਨੂੰ ਕੋਈ ਤੱਤੀ ਤਵੀ ਤੇ ਬਿਠਾ ਦੇ, ਭਾਵੇਂ ਉਬਲਦੀ ਦੇਗ ਦੇ ਵਿੱਚ ਬਿਠਾ ਦੇ, ਭਾਵੇਂ ਕੋਈ ਬੰਦ ਬੰਦ ਕੱਟ ਦੇਵੇ, ਇਹ ਰੰਗ ਫਿਰ ਨਹੀਂ ਜੇ ਲੱਥਦਾ। ਸਤਿਗੁਰੂ ਜੀ ਸਮਝਾਉਂਦੇ ਵੀ ਨੇ ਰਾਮ ਰੰਗ ਕਦੇ ਉਤਰ ਨਾ ਜਾਏ, ਤੇ ਇਹ ਜਿਹੜਾ ਰੰਗ ਹੈ ਜਿਹਨੂੰ ਚੜ ਜਾਂਦਾ ਆ ਉਹ ਉਤਰਦਾ ਨਹੀਂ ਆ। ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਇਹ ਸਰੀਰ ਸਾਡੀ ਕਿਤੇ ਰੰਗ ਵਾਲੀ ਮੱਟੀ ਬਣ ਜਾਵੇ ਤੇ ਮਨ ਅਸੀਂ ਇਹਦੇ ਵਿੱਚ ਰੰਗ ਲਈਏ, ਸੀਵਣ ਸੀਵੋ, ਅਸੀਂ ਆਪਣੇ ਇਸ ਮਨ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਸੀ ਲਈਏ।
ਰਾਮ ਨਾਮ ਬਿਨ ਘਰੀ ਦਾ ਜੀਵਾ,
ਜਦੋਂ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਸੀ ਲਿਆ, ਤੋਪਾ ਲਾ ਲਿਆ ਗੁਰਮੁਖ ਪਿਆਰਿਓ, ਤੇ ਫਿਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਘੜੀ ਵੀ ਜਿਹੜਾ ਹੈ ਨਾ ਉਹ ਨਹੀਂ ਜੀਆ ਜਾਂਦਾ।
ਭਗਤ ਕਰੋ ਹਰ ਕੇ ਗੁਣ ਗਾਵੋ,
ਭਗਤ ਲਫ਼ਜ਼ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਪ੍ਰਕਾਰ ਦੇ ਨਾਂ ਦੇ ਆਇਆ ਆ, ਇੱਕ ਭੱਬਾ ਗੱਗਾ ਤੱਤਾ, ਇੱਕ ਭੱਬਾ ਗੱਗਾ ਤੱਤੇ ਔਂਕੜ, ਇੱਕ ਭੱਬਾ ਗੱਗਾ ਤੱਤੇ ਨੂੰ ਸਿਹਾਰੀ। ਜਿੱਥੇ ਭੱਬਾ ਗੱਗਾ ਤੱਤਾ ਲਫ਼ਜ਼ ਆਇਆ, ਇਹਦਾ ਅਰਥ ਆ ਬਹੁਤ ਸਾਰੇ ਭਗਤ, ਭਗਤ ਤੇਰੇ ਮਨ ਭਾਂਵਦੇ, ਇੱਥੇ ਤੱਤਾ ਮੁਕਤਾ ਆ, ਭਾਵ ਬਹੁਤ ਸਾਰੇ ਭਗਤ ਤੇਰੇ ਮਨ ਨੂੰ ਚੰਗੇ ਲੱਗਦੇ ਨੇ। ਭਗਤ ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਇੱਥੇ ਭੱਬਾ ਗੱਗਾ ਤੱਤੇ ਔਂਕੜ, ਇਹਦਾ ਮਤਲਬ ਪਰਮਾਤਮਾ ਤੇਰਾ ਜਿਹੜਾ ਭਗਤ ਆ ਇੱਕ ਵਚਨ ਉਹ ਕਦੇ ਛੁਪਦਾ ਨਹੀਂ ਆ, ਜ਼ਾਹਰ ਹੋ ਜਾਂਦਾ ਆ। ਤੇ ਜਿਹੜਾ ਇੱਥੇ ਭਗਤ ਲਫ਼ਜ਼ ਆਇਆ ਆ, ਇਹਦੇ ਤੱਤੇ ਨੂੰ ਸਿਹਾਰੀ ਆ, ਇਸਤਰੀ ਲਿੰਗ ਆ, ਇਹਦਾ ਭਾਵ ਆ ਪਰਮਾਤਮਾ ਦੀ ਭਗਤੀ। ਭਗਤ ਕਰੋ ਤੇਰੀ ਭਗਤੀ ਕਰਾਂ, ਹਰ ਕੇ ਗੁਣ ਗਾਓ, ਪਰਮਾਤਮਾ ਤੇਰੇ ਗੁਣਾਂ ਨੂੰ ਗਾਇਣ ਕਰਾਂ। ਇਸ ਤਰ੍ਹਾਂ ਨਾ ਕਰਾਂ ਕਦੀ ਮੰਦਰਾਂ ਦੇ ਵਿੱਚ ਜਾ ਕੇ ਮੱਥੇ ਟੇਕ ਲੈ, ਕਦੀ ਬਾਬੇ ਬਾਲਕ ਨਾਥ ਦੇ ਚਲੇ ਗਏ, ਕਦੀ ਚਿੰਤਪੁਰਨੀ ਚਲੇ ਗਏ। ਇੱਕ ਇਸ ਤਰ੍ਹਾਂ ਦਾ ਇਹ ਗੁਰਮੁਖ ਪਿਆਰਾ ਮੰਦਰ ਦੇ ਵਿੱਚ ਗੁਰੂ ਕਾ ਸਿੱਖ, ਸੱਚੀ ਘਟਨਾ ਮੈਂ ਤੁਹਾਨੂੰ ਦੱਸਦਾ ਆ। ਉਹ ਮੱਥਾ ਟੇਕਣ ਵਾਸਤੇ ਜਾ ਰਿਹਾ। ਮੈਂ ਉਹਨੂੰ ਪੁੱਛਿਆ ਵੀ ਕਿੱਧਰ ਜਾ ਰਿਹਾ, ਗੁਰੂ ਕਾ ਸਿੱਖ ਅੰਮ੍ਰਿਤ ਤੂੰ ਛਕਿਆ? ਕਹਿੰਦਾ ਮੈਂ ਸਾਰਿਆਂ ਨੂੰ ਹੀ ਮੰਨਦਾ ਆ। ਮੈਂ ਕਿਹਾ ਤੂੰ ਸਾਰਿਆਂ ਨੂੰ ਨਹੀਂ ਮੰਨਦਾ, ਇਹ ਝੂਠ ਹੈ, ਕਦੀ ਤੈਨੂੰ ਮੈਂ ਮਸਜਿਦ ਦੇ ਵਿੱਚ ਅੱਜ ਤੱਕ ਨਹੀਂ ਜਾਂਦਿਆਂ ਵੇਖਿਆ, ਅੱਜ ਤੱਕ ਤੈਨੂੰ ਮੈਂ ਕਿਤੇ ਚਰਚ ਦੇ ਵਿੱਚ ਜਾਂਦਿਆਂ ਨਹੀਂ ਵੇਖਿਆ, ਤੇ ਸਾਰਿਆਂ ਨੂੰ ਤੂੰ ਕਿਵੇਂ ਮੰਨ ਲੈਣਾ ਆ? ਤੇ ਫਿਰ ਸਾਰਿਆਂ ਨੂੰ ਮੰਨਣ ਵਾਲੀ ਗੱਲ ਆ, ਤੂੰ ਇਸ ਤਰ੍ਹਾਂ ਸਮਝ ਲੈ ਕਿ ਇੱਕ ਇਸਤਰੀ ਮਹੱਲੇ ਦੇ ਵਿੱਚ ਰਹਿੰਦੀ ਆ ਤੇ ਸਾਰੇ ਮਹੱਲੇ ਦੇ ਮਰਦਾਂ ਨੂੰ ਆਖੇ ਮੈਂ ਸਾਰਿਆਂ ਨੂੰ ਹੀ ਮੰਨਦੀ ਹਾਂ, ਤੇ ਉਹ ਇਸਤਰੀ ਸੁਹਾਗਵੰਤੀ ਹੋਏਗੀ ਕਿ ਵੇਸ਼ਵਾ ਹੋਏਗੀ? ਦੱਸ ਹਾਂ ਵੀ ਇੱਕ ਦੀ ਬਣ ਕੇ ਰਹਿ ਗੁਰਮੁਖ ਪਿਆਰਿਆ, ਉਹ ਆ ਪਰਮਾਤਮਾ, ਉਹ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜਿਹੜੇ ਅਸੀਂ ਬਣ ਕੇ ਰਹਿਣਾ ਗੁਣ ਅਸੀਂ ਗਾਇਨ ਕਰਨੇ ਪਰਮਾਤਮਾ ਦੇ, ਤੇ ਕਰਨੇ ਕਿਹੜੇ ਤਰੀਕੇ ਦੇ ਨਾਲ ਹੈ? ਗੁਰੂ ਦੀ ਦੱਸੀ ਹੋਈ ਵਿਧੀ ਦੇ ਨਾਲ, ਇਹ ਬਾਣੀ ਦੇ ਨਾਲ। ਤੋ ਗੁਰਮੁਖ ਪਿਆਰਿਓ, ਭਗਤ ਨਾਮਦੇਵ ਜੀ ਸਾਨੂੰ ਸਮਝਾਉਂਦੇ ਨੇ, ਪਰਮਾਤਮਾ ਤੇਰੀ ਭਗਤੀ ਕਰਦਾ ਆ, ਤੇਰੇ ਗੁਣਾਂ ਨੂੰ ਗਾਇਨ ਕਰਦਾ ਹਾਂ।
ਆਠ ਪੈਰ ਆਪਣਾ ਖਸਮ ਧਿਆਵੋ।
ਭਾਈ ਗੁਰਮੁਖ ਪਿਆਰੇ ਕਈ ਵਾਰ ਪੁੱਛਦੇ ਨੇ ਜੀ ਕਿੰਨਾ ਕੁ ਚਿਰ ਸਿਮਰਨ ਕਰਨਾ ਚਾਹੀਦਾ ਆ, ਕਿੰਨੀ ਕੁ ਬਾਣੀ ਪੜ੍ਹਨੀ ਚਾਹੀਦੀ ਆ, ਤੇ ਅੱਜ ਸਤਿਗੁਰਾਂ ਨੇ ਸਪਸ਼ਟ ਕਰ ਹੀ ਦਿੱਤਾ, ਆਪ ਹੀ ਦੱਸ ਦਿੱਤਾ ਆ, ਆਠ ਪੈਰ ਕਹਿੰਦੇ ਅੱਠੇ ਪੈਰ ਹੀ ਸਿਮਰਨ ਕਰਿਆ ਕਰ, ਅੱਠ ਪੈਰ ਹੀ ਬਾਣੀ ਦਾ ਜਾਪ ਕਰਿਆ ਕਰ, ਛੱਡ ਦੇ ਲੱਚਰ ਪ੍ਰੋਗਰਾਮ ਦੇਖਣੇ, ਛੱਡ ਦੇ ਚੁਗਲੀ ਨਿੰਦਿਆ ਕਰਨੀ, ਛੱਡ ਦੇ ਈਰਖਾ ਆਪਣੇ ਹਿਰਦੇ ਦੇ ਵਿੱਚੋਂ, ਅੱਠ ਪੈਰ ਹੀ ਪਰਮਾਤਮਾ ਦਾ ਧੰਨਵਾਦ ਕਰਿਆ ਕਰ, ਸ਼ੁਕਰ ਕਰਿਆ ਕਰ, ਸ਼ੁਕਰਾਨਾ ਕਰਿਆ ਕਰ। ਖਸਮ ਤੋਂ ਭਾਵ ਉਹ ਮਾਲਕ, ਉਹ ਪਰਮਾਤਮਾ ਸਾਡਾ ਸਾਰਿਆਂ ਦਾ ਮਾਲਕ ਹੈ, ਤੇ ਉਹਦਾ ਹੀ ਸਿਮਰਨ ਕਰਨਾ ਹੈ।
ਸੋਇਨੇ ਕੀ ਸੂਈ ਰੁਪੇ ਕਾ ਧਾਗਾ।
ਭਾਈ ਸੋਇਨੇ ਕੀ ਸੂਈ ਤੋਂ ਭਾਵ ਇਹ ਜਿਹੜੀ ਸੋਨੇ ਦੀ ਸੂਈ ਆ, ਇਹ ਆ ਗੁਰੂ ਦਾ ਸ਼ਬਦ ਸੋਨੇ ਦੀ ਸੂਈ ਰੂਪ ਦੇ ਵਿੱਚ, ਤੇ ਗੁਰਮੁਖ ਪਿਆਰੇ ਉਹ ਸੂਈ ਦੇ ਮਗਰ ਮਗਰ ਚੱਲਦਾ ਆ ਧਾਗਾ, ਤੇ ਉਹ ਮਗਰ ਮਗਰ ਚੱਲਣ ਵਾਲੀ ਕੀ ਆ? ਉਹ ਸਾਡੀ ਸੁਰਤ, ਉਹ ਆ ਚਾਂਦੀ, ਰੂਪਾ ਤੋਂ ਭਾਵ ਚਾਂਦੀ, ਰੁਪੇ ਕਾ ਧਾਗਾ, ਸੁਰਤ ਸਾਡੀ ਬਣ ਜੇ ਧਾਗਾ, ਤੇ ਗੁਰੂ ਦਾ ਸ਼ਬਦ ਸਾਡੇ ਲਈ ਬਣ ਜਾਏ ਸੂਈ, ਇਹਦੇ ਅਸੀਂ ਮਗਰ ਮਗਰ ਚੱਲਣਾ ਕਰੀਏ। ਤੇ ਫਿਰ ਉਸ ਤੋਂ ਬਾਅਦ ਭਗਤ ਨਾਮਦੇਵ ਜੀ ਦੱਸਦੇ ਨੇ,
ਨਾਮੇ ਕਾ ਚਿੱਤ ਹਰ ਸੌ ਲਗਾ।
ਇਹ ਗੁਰੂ ਦਾ ਸ਼ਬਦ ਸਾਡੇ ਵਾਸਤੇ ਸੋਨੇ ਦੀ ਸੂਈ, ਤੇ ਸੁਰਤ ਸਾਡੀ ਗੁਰਮੁਖ ਪਿਆਰਿਓ, ਇਹ ਸਾਡੀ ਚਾਂਦੀ ਦਾ ਧਾਗਾ, ਤੇ ਹਰ ਵੇਲੇ ਸਾਡਾ ਜਿਹੜਾ ਮਨ ਆ ਉਹ ਚਿੱਤ ਹਰ ਸੌ ਲਾਗਾ, ਪਰਮਾਤਮਾ ਦੇ ਨਾਲ ਜੁੜਿਆ ਰਵੇ, ਪਰਮਾਤਮਾ ਦੇ ਨਾਲ ਇਕਮਿਕ ਰਹੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸੁਣ ਉਪਦੇਸ਼ ਹਿਰਦੇ ਵਸਾਓ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ, ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਤੇ ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।